ਇਸ ਦੋਹਰੇ ਨੂੰ ਕਿਹੜੇ ਕਿਹੜੇ ਵਿਦਵਾਨਾਂ ਨੇ ਉਚਾਰਨ ਕੀਤਾ ਹੈ ਆਓ ਅਸੀਂ ਕੱਲ ਦੀ ਲੜੀ ਨੂੰ ਅੱਗੇ ਤੋਰੀਏ ਤੇ ਯਤਨ ਕਰੀਏ ਕਿ ਜੋ ਦੋਹਰੇ ਪੜ੍ਹੇ ਜਾਂਦੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਸੀਂ ਉਹਨਾਂ ਦੋਹਰਿਆਂ ਨੂੰ ਆਧਾਰ ਬਣਾ ਕੇ ਵਿਚਾਰ ਕਰ ਸਕੀਏ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਮਿਹਰ ਕਰਨ, ਸਾਨੂੰ ਸਾਰਿਆਂ ਨੂੰ ਕਿਰਪਾ ਕਰਕੇ ਇਕਾਗਰਤਾ ਦੀ ਦਾਤ ਬਖਸ਼ਣ। ਆਪ ਵਿੱਚ ਵਰਤਨ ਸਤਿਗੁਰੂ ਪ੍ਰੇਮ ਭਾਵਨਾ ਨਾਲ ਆਪਣੇ ਇਸ ਸਿਧਾਂਤ ਦੀ ਵਿਚਾਰ ਆਪ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਹਿਰਦੇ ਦਾ ਟਿਕਾਓ ਬਖਸ਼ ਕੇ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਇਹ ਵਿਚਾਰ ਕਰ ਰਹੇ ਹਾਂ ਕਿ ਨਾਮ ਦੇ ਵਿੱਚ ਹੀ ਚੜ੍ਹਦੀ ਕਲਾ ਹੈ ਤੇ ਜਿਸ ਨੂੰ ਪਰਮਾਤਮਾ ਨੇ ਚੜ੍ਹਦੀ ਕਲਾ ਦੀ ਜ਼ਿੰਦਗੀ, ਚੜ੍ਹਦੀ ਕਲਾ ਦਾ ਜੀਵਨ ਬਖਸ਼ ਦਿੱਤਾ ਹੈ, ਹਕੀਕਤ ਹੈ ਉਹ ਪਾਣੀ ਵਿੱਚ ਵਿਚਰਨ ਦੀ ਉਹਨੂੰ ਜਾਚ ਆ ਜਾਂਦੀ ਤੇ ਜਿਹੜਾ ਪਾਣੀ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰਨ ਲੱਗ ਪਵੇ ਤੇ ਉਹ ਸੱਜਣ ਪਾਣੀ ਵਿੱਚ ਰਹਿ ਕੇ ਫਿਰ ਸਰਬੱਤ ਦਾ ਭਲਾ ਮੰਗਦਾ ਹੈ। ਦੇਖੋ ਆਪਣੇ ਪਰਿਵਾਰ ਤੱਕ ਦੀ ਮੰਗ ਕਰਨੀ, ਇਹਨੂੰ ਆਪਾਂ ਸ਼ਬਦ ਕਹਿ ਦਿਆਂਗੇ ਕਿ ਇਹ ਮੋਹ ਵਾਲੀ ਇੱਕ ਬਿਰਤੀ ਹੈ, ਪਰ ਹਿਰਦੇ ਵਿੱਚ ਪਰਉਪਕਾਰ ਨੂੰ ਧਾਰਨ ਕਰਕੇ ਦੁਨੀਆਂ ਦੇ ਦਰਦ ਨੂੰ ਲੈ ਕੇ ਸਰਬੱਤ ਦਾ ਭਲਾ ਲੋਚਣਾ, ਸੱਚ ਜਾਣੋ ਇਹ ਅਸਲ ਵਿੱਚ ਪਰਮਾਤਮਾ ਦੇ ਨੇੜੇ ਹੋਣਾ, ਹਰ ਇੱਕ ਅੰਦਰ ਪ੍ਰਭੂ ਨੂੰ ਤੱਕ ਕੇ ਸਾਰਿਆਂ ਦੇ ਭਲੇ ਦੀ ਲੋਚਾ ਕਰਨੀ, ਇੱਕ ਬ੍ਰਹਮ ਗਿਆਨੀ ਪਰਉਪਕਾਰੀ ਦੀ ਅਵਸਥਾ ਹੈ। ਇੱਕ ਅਰਜ਼ ਕਰਕੇ ਥੋੜੀ ਜੀ ਇਸ ਤੋਂ ਅੱਗੇ ਆਪਾਂ ਤੁਰਨਾ ਹੈ। ਭਾਵੇਂ ਇਹ ਦੋ ਦਿਨ ਪਹਿਲਾਂ ਹੋ ਚੁੱਕੇ ਨੇ, ਇਹਨਾਂ ਦੋ ਤੁਕਾਂ ਤੇ ਦੋ ਪੰਕਤੀਆਂ ਤੇ ਅਸੀਂ ਵਾਚਨੇ ਪਿਆ ਵਿਚਾਰ ਨੂੰ, ਬੜੇ ਸੋਹਣੇ ਸ਼ਬਦ ਇੱਕ ਗੁਰਮੁਖ ਵਿਦਵਾਨ ਨੇ ਕਹੇ। ਵੈਸੇ ਉਹਨੇ ਆਧਾਰ ਤੁਲਸੀ ਦੇ ਸ਼ਬਦਾਂ ਨੂੰ ਬਣਾਇਆ ਹੈ। ਤੁਲਸੀ ਜੀ ਦੀ ਇੱਕ ਉਦਾਹਰਣ ਅਕਸਰ ਅਸੀਂ ਦਿੰਦੇ ਹਾਂ ਕਿ ਪਰਉਪਕਾਰੀ ਕਿਰਦਾ ਕੀ ਹੋ ਜਾ ਹੁੰਦਾ ਹੈ, ਰਬੱਤ ਦੇ ਭਲੇ ਦੀ ਲੋਚਾ ਕਿਹਦੇ ਅੰਦਰ ਹੈ। ਉਹ ਕਹਿੰਦੇ ਆਮ ਤੌਰ ਤੇ ਜਦੋਂ ਅਸੀਂ ਤੱਤ ਦੀ ਗੱਲ ਕਰੀਏ ਤੇ ਤੱਤ ਦੀ ਤੁਲਨਾ ਅਸੀਂ ਮੱਖਣ ਦੇ ਨਾਲ ਦਿੰਦੇ ਹਾਂ। ਜਦੋਂ ਵੀ ਕੋਈ ਤੱਤ ਦੀ ਗੱਲ ਕਰੇ ਤੇ ਉਸ ਬੰਦੇ ਦੀ ਤੁਲਨਾ ਉਸ ਤੱਤ ਗਿਆਨ ਨੂੰ ਅਸੀਂ ਕਹਿੰਦੇ ਹਾਂ ਇਹ ਮੱਖਣ ਦੀ ਤਰ੍ਹਾਂ ਹੈ। ਤੇ ਕਬੀਰ ਸਾਹਿਬ ਨੇ ਸ਼ਬਦ ਵੀ ਕਹਿਣ ਲੱਗੇ, ਕਬੀਰ ਮਾਇਆ ਡੋਲਣੀ ਪਵਨ ਚਕੋਲਣ ਹਾਰ, ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ। ਉਹਨਾਂ ਨੇ ਤੱਤ ਵਸਤੂ ਨੂੰ ਮੱਖਣ ਕਿਹਾ ਤੇ ਤੁਲਸੀ ਜੀ ਨੇ ਇੱਕ ਸ਼ਬਦ ਆਪਣੀ ਰਚਨਾ ਵਿੱਚ ਕਿਹਾ, ਮੈਂ ਸਿਰਫ ਬੇਨਤੀ ਕਰਨੀ ਚਾਹੁੰਦਾ ਵਾ ਕਿ ਪਰਉਪਕਾਰੀ ਕਿਰਦਾ ਕੀ ਹੋ ਗਿਆ ਹੈ। ਉਹਨਾਂ ਦੀ ਇਹ ਗੱਲ ਅਸੀਂ ਪੜ੍ਹਦੇ ਸੁਣਦੇ ਹਾਂ ਕਿ ਸੰਤ ਦਾ ਕਿਰਦਾ ਜਿਹੜਾ ਹੈ ਉਹ ਮੱਖਣ ਦੀ ਤਰ੍ਹਾਂ ਹੈ। ਤੇ ਇੱਕ ਗੱਲ ਧਿਆਨ ਵਿੱਚ ਰੱਖੀਏ ਕਿ ਇਹ ਕੇਵਲ ਉਦਾਹਰਨਾਂ ਹੁੰਦੀਆਂ ਨੇ ਤੇ ਉਦਾਹਰਨ ਦਾ ਭਾਵ ਕੇਵਲ ਹੁੰਦਾ ਕਿ ਜੀਵਨ ਕਮਾਇਆ ਜਾਏ ਤੇ ਜੇ ਉਹਨਾਂ ਨੂੰ ਸੁਣ ਕੇ ਜ਼ਿੰਦਗੀ ਵਿੱਚ ਢਾਲਿਆ ਜਾਏ ਫਿਰ ਉਸ ਉਦਾਹਰਨ ਦਾ, ਉਸ ਪ੍ਰਮਾਣ ਦਾ ਜ਼ਿੰਦਗੀ ਵਿੱਚ ਲਾਭ ਵੀ ਹੈ। ਉਹਨਾਂ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਦੇਖੋ ਕਵੀਆਂ ਨੇ ਇਹ ਸ਼ਬਦ ਕਹਿ ਵੀ ਸੰਤ ਦਾ ਕਿਰਦਾ ਇੱਕ ਮੱਖਣ ਦੀ ਤਰ੍ਹਾਂ ਹੈ। ਸਿਰਫ ਮੈਂ ਬੇਨਤੀ ਕਰਨ ਲੱਗਾ ਕਿ ਭਲਾ ਕੌਣ ਮੰਗ ਸਕਦਾ, ਪਰ ਆਖਦੇ ਨੇ ਹੇ ਕਵੀ ਤੂੰ ਇਹ ਸ਼ਬਦ ਤਾਂ ਜ਼ਰੂਰ ਕਹਿ ਦਿੱਤੇ ਨੇ ਕਿ ਸੰਤ ਦਾ ਕਿਰਦਾ ਮੱਖਣ ਦੀ ਤਰ੍ਹਾਂ, ਪਰ ਸੱਚ ਜਾਣੀ ਪੂਰੀ ਉਦਾਹਰਨ ਢੁਕਣੀ ਨਹੀਂ। ਕਿਉਂ? ਕਹਿਣ ਲੱਗੇ ਸੰਤ ਕੋਲ ਦੇਖ ਮੱਖਣ ਤੋਂ ਵੀ ਇੱਕ ਉਚੇਰਾ ਜੀਵਨ ਹੈ। ਉਹ ਕੀ ਹੈ? ਕਹਿੰਦੇ ਆਮ ਤੌਰ ਤੇ ਤੱਕੀਏ ਮੱਖਣ ਪਿਘਲਦਾ ਜ਼ਰੂਰ ਹੈ, ਜਦੋਂ ਮੱਖਣ ਨੂੰ ਕੋਈ ਸ਼ੇਕ ਲਾਏ ਉਹਨੂੰ ਸ਼ੇਕ ਨਾ ਲੱਗੇ, ਬਾਹਰ ਅੱਗ ਬਲਦੀ ਰਹਿ ਉਹ ਕਦੀ ਪਿਘਲਦਾ ਨਹੀਂ। ਮੱਖਣ ਪਿਘਲਦਾ ਜਿੱਦਣ ਉਹਨੂੰ ਸ਼ੇਕ ਲੱਗੇ ਤੇ ਸੰਤ ਦਾ ਕਿਰਦਾ ਪਿਘਲਦਾ ਜਦੋਂ ਮਨੁੱਖਤਾ ਨੂੰ ਸ਼ੇਕ ਲੱਗੇ। ਇੱਕ ਪਰਉਪਕਾਰੀ ਬਿਰਤੀ ਉਹਨਾਂ ਕਹਿ ਦਿੱਤੀ ਤੇ ਉਹ ਕਈ ਵਾਰੀ ਅਸੀਂ ਪੜ੍ਹਦੇ ਹਾਂ ਕਿ ਸੰਤ ਰਿਦਾ ਨਵਨੀਤ ਸਮਾਨਾ ਨਵਨੀਤ ਦਾ ਆਖਰੀ ਅਰਥ ਹੁੰਦਾ ਮੱਖਣ ਕਿ ਸੰਤ ਦਾ ਹਿਰਦਾ ਇੱਕ ਮੱਖਣ ਦੀ ਤਰ੍ਹਾਂ ਸੰਤ ਰਿਦਾ ਨਵਨੀਤ ਸਮਾਨਾ ਕਹਿਓ ਕਬੈ ਪਰ ਕਹਿਓ ਨਾ ਜਾਣਾ ਨਿਜ ਪ੍ਰਤਾਪ ਦ੍ਰਵੈ ਨਿਤ ਨੀਤਾ ਕਹਿਣ ਲੱਗੇ ਉਹ ਉਦੋਂ ਪਿਘਲਦਾ ਜਦੋਂ ਉਹਨੂੰ ਸੇਕ ਲੱਗਦਾ ਤੇ ਸੰਤ ਕਦੋਂ ਪਿਘਲਦਾ ਹੈ ਕਹਿਣ ਲੱਗੇ ਸੰਤ ਦ੍ਰਵੈ ਉਹ ਉਦੋਂ ਦ੍ਰਵਦੇ ਨੇ ਜਦੋਂ ਕਿਸੇ ਬਗਾਨੇ ਦੇ ਦੁੱਖ ਨੂੰ ਤੱਕਣਾ ਹੈ ਦੇਖੋ ਜੇ ਸਰਬੱਤ ਦੇ ਭਲੇ ਦੀ ਲੋਚਾ ਹੈ ਤੇ ਕੱਲ ਇੱਕ ਅਰਜ਼ ਕੀਤੀ ਸੀ ਇੰਨੀ ਗੱਲ ਮਨ ਵਿੱਚ ਆ ਜਾਏ ਮਨਾ ਇਸ ਖੌਮੇ ਨੂੰ ਛੱਡ ਦੇ ਕਿ ਮੈਂ ਦੁਨੀਆ ਵਿੱਚ ਸਭ ਤੋਂ ਚੰਗਾ ਵਾਂ ਬਸ ਕਬੀਰ ਜੀ ਦੇ ਇਸ ਸਲੋਕ ਨੂੰ ਜ਼ਿੰਦਗੀ ਵਿੱਚ ਧਾਰਨ ਕਰ ਲੈ ਕਿ ਕਬੀਰ ਸਭ ਤੇ ਖੰਭ ਬੁਰੇ ਪਰ ਇਹ ਮਨ ਵਿੱਚ ਆਉਣਾ ਨਹੀਂ ਕਿਉਂਕਿ ਮਨ ਹਮੇਸ਼ਾ ਅੱਖਾਂ ਦੂਜੇ ਬੁਰੇ ਨੂੰ ਤੱਕਦੀਆਂ ਨੇ ਆਪਣੇ ਅੰਦਰ ਨਹੀਂ ਤੱਕਣਾ ਕਬੀਰ ਸਭ ਤੇ ਖੰਭ ਬੁਰੇ ਖੰਭ ਤਜ ਭਲੋ ਸਭ ਕੋਏ ਸਰਬੱਤ ਦਾ ਭਲਾ ਤਾਂ ਮੰਗੇਗਾ ਜੇ ਸਾਰੀ ਦੁਨੀਆਂ ਨੂੰ ਭਲਾ ਜਾਣਨ ਲੱਗ ਪਵੇ ਪਰ ਇੱਕ ਮੈਂ ਬੇਨਤੀ ਫਿਰ ਅਰਜ਼ ਕਰਦਿਆਂ ਹਕੀਕਤ ਹੈ ਕਿ ਜਿਸ ਬੰਦੇ ਦਾ ਆਪਣਾ ਅੰਦਰ ਬੁਰਾ ਹੈ ਉਹਨੂੰ ਦੁਨੀਆਂ ਵਿੱਚ ਕਦੀ ਵੀ ਭਲਾ ਨਹੀਂ ਜੇ ਦਿਸਦਾ ਤੇ ਜਿਸ ਨੂੰ ਰੱਬ ਨੇ ਆਪਣੇ ਅੰਦਰ ਨੂੰ ਭਲਾ ਦੇ ਦਿੱਤਾ ਸੱਚ ਜਾਣੋ ਉਹਨੂੰ ਸਾਰੀ ਦੁਨੀਆਂ ਭਲਿਆਂ ਦੀ ਲੱਗਦੀ ਪਈ ਉਹ ਭਲਾ ਵੀ ਮੰਗਦਾ ਹੈ ਭਾਈ ਗੁਰਦਾਸ ਹੁਣਾਂ ਨੇ ਇੱਕ ਸ਼ਬਦ ਕਿਹਾ ਕਹਿਣ ਲੱਗੇ ਆਪ ਭਲਾ ਸਭ ਜਗ ਭਲਾ 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 ਸਭਨਾ ਕਰ ਦੇਖੇ ਕਹਿੰਦੇ ਨੇ ਜਿਹੜੇ ਬੰਦੇ ਅੰਦਰ ਆਪਣੇ ਅੰਦਰ ਭਲਿਆਈ ਹੈ ਆਪ ਭਲਾ ਉਹ ਸਾਰੀ ਦੁਨੀਆਂ ਨੂੰ ਭਲਾ ਕਹੇਗਾ ਤੇ ਸੱਚ ਜਾਣੋ ਉਹਨੂੰ ਸਾਰੇ ਭਲੇ ਲੱਗਣਗੇ ਆਪ ਬੁਰਾ ਸਭ ਜਗ ਬੁਰਾ ਸਭ ਕੋ ਬੁਰਾ ਬੁਰੇ ਦੇ ਲੇਖ ਹੈ ਤੇ ਜਿਹੜਾ ਬੰਦਾ ਆਪ ਹੀ ਬੁਰਿਆਈ ਨਾਲ ਭਰਿਆ ਉਹਨੂੰ ਕਦੀ ਵੀ ਕੋਈ ਭਲਾ ਨਹੀਂ ਲੱਗਦਾ ਕਿਉਂਕਿ ਉਹਨੂੰ ਸਾਰੇ ਬੁਰੇ ਦਿਸਦੇ ਨੇ ਤੇ ਜਿਸ ਦੇ ਅੰਦਰ ਨੂੰ ਰੱਬ ਨੇ ਭਲਾਈ ਦੇ ਦਿੱਤੀ ਸੱਚ ਜਾਣੋ ਉਹਦੇ ਲਈ ਸਾਰੀ ਦੁਨੀਆਂ ਭਲੀ ਹੈ ਬੜੀ ਸੋਹਣੀ ਭਾਈ ਸਾਹਿਬ ਨੇ ਫਿਰ ਅੱਗੇ ਉਦਾਹਰਨ ਦਿੱਤੀ ਕਹਿਣ ਲੱਗੇ ਕ੍ਰਿਸ਼ਨ ਪਾਂਡਵਾਂ ਤੇ ਕੌਰਵਾਂ ਦੇ ਵਿਚਕਾਰ ਨੇ ਇੱਕ ਦਿਨ ਉਹਨਾਂ ਨੇ ਪ੍ਰੀਖਿਆ ਕਰਨ ਲਈ ਯੁਧਿਸ਼ਠਰ ਨੂੰ ਇਹ ਸ਼ਬਦ ਕਹੇ ਸਨ ਇਹ ਨਾ ਸਮਝੋ ਕਿ ਕੇਵਲ ਕਿਸੇ ਹਿੰਦੂ ਮਥਿਓਲੋਜੀ ਵੱਲ ਆਪ ਜੀ ਦਾ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ ਮੈਂ ਇਸ ਕਰਕੇ ਨਹੀਂ ਸਿਰਫ ਉਸ ਵਾਕਾਂਸ਼ ਨੂੰ ਪੂਰਾ ਕਰ ਲਈਏ ਕਿ ਤੇਰੇ ਭਾਣੇ ਸਰਬੱਤ ਦਾ ਭਲਾ ਕਹਿਣ ਲੱਗੇ ਕ੍ਰਿਸ਼ਨ ਜੀ ਨੇ ਯੁਧਿਸ਼ਠਰ ਨੂੰ ਕਿਹਾ ਕਿ ਸਵੇਰ ਤੋਂ ਸ਼ਾਮ ਤੱਕ ਤੂੰ ਸਾਰੇ ਸ਼ਹਿਰ ਵਿੱਚ ਘੁੰਮ ਕੇ ਆਉਣਾ ਤੇ ਜਿਹੜਾ ਸਭ ਤੋਂ ਬੁਰਾ ਬੰਦਾ ਹੋਵੇਗਾ ਨਾ ਉਸ ਬੁਰੇ ਬੰਦੇ ਨੂੰ ਸਾਡੇ ਕੋਲ ਲੈ ਕੇ ਆਉਣਾ ਦੂਜੇ ਪਾਸੇ ਆ ਗਿਆ ਦੁਰਯੋਧਨ ਕਹਿਣ ਲੱਗੇ ਤੂੰ ਇੱਕ ਕੰਮ ਕਰਨਾ ਹੈ ਸਾਰਾ ਦਿਨ ਸ਼ਹਿਰ ਵਿੱਚ ਘੁੰਮਣਾ ਤੇ ਜਿਹੜਾ ਸਭ ਤੋਂ ਭਲਾ ਬੰਦਾ ਹੋਵੇਗਾ ਨਾ ਤੂੰ ਉਸ ਭਲੇ ਬੰਦੇ ਨੂੰ ਲੱਭ ਕੇ ਲਿਆਉਣਾ ਹੈ ਹਰ ਬੰਦੇ ਦੀ ਆਪੋ ਆਪਣੀ ਅਵਸਥਾ ਹੈ ਸਿੱਖ ਦੇ ਅੰਦਰ ਜੇ ਦਵੈਸ਼ ਨਹੀਂ ਤੇ ਸਰਬੱਤ ਦਾ ਭਲਾ ਮੰਗਿਆ ਜਾ ਸਕਦਾ ਤੇ ਜੇ ਆਪਣੇ ਅੰਦਰ ਬੁਰਿਆਈ ਏ ਸ਼ਬਦ ਭਾਵੇਂ ਰੋਜ਼ ਹੀ ਮੈਂ ਕਹੀ ਜਾਂ ਤੇਰੇ ਭਾਵੇਂ ਸਰਬੱਤ ਦਾ ਭਲਾ ਪਰ ਸ਼ਬਦ ਰਚਨ ਤੋਂ ਬਾਅਦ ਮੈਂ ਕੇਵਲ ਬੁਰਿਆਈ ਲੋਕਾਂ ਦੀ ਦੇਖਣਾ ਵਾ ਤੇ ਸੱਚ ਜਾਣੋ ਫਿਰ ਮੇਰੇ ਸ਼ਬਦਾਂ ਦਾ ਅਰਥ ਕੋਈ ਨਹੀਂ ਰਹਿਣਾ ਜਿਹੜੀ ਬੇਨਤੀ ਕਰ ਰਿਹਾ ਉਹਨਾਂ ਨੇ ਦੁਰਯੋਧਨ ਨੂੰ ਕਿਹਾ ਕਿ ਸਾਰੇ ਦਿਨ ਵਿੱਚ ਇੱਕ ਭਲਾ ਬੰਦਾ ਲੱਭ ਕੇ ਲਿਆਈ ਤੇ ਯੁਧਿਸ਼ਠਰ ਨੂੰ ਕਿਹਾ ਤੂੰ ਇੱਕ ਕੰਮ ਕਰੀ ਸਾਰੇ ਦਿਨ ਵਿੱਚ ਇੱਕ ਸਭ ਤੋਂ ਬੁਰਾ ਬੰਦਾ ਲੱਭ ਕੇ ਲਿਆਈ ਭਾਈ ਸਾਹਿਬ ਦੀ ਇਹ ਪੌੜੀ ਸ਼ੁਰੂ ਹੁੰਦੀ ਹੈ ਮੈਂ ਸਿਰਫ ਦੋ ਚਾਰ ਤੁਕਾਂ ਕਹਿ ਕੇ ਅੱਗੇ ਤੁਰਨਾ ਕਹਿਣ ਲੱਗੇ ਆਪ ਭਲਾ ਸਭ ਜਗ ਭਲਾ ਸਭ ਕੋ ਭਲਾ ਭਲੇ ਦੇ ਲੇਖੇ ਆਪ ਬੁਰਾ ਸਭ ਜਗ ਬੁਰਾ ਸਭ ਕੋ ਬੁਰਾ ਬੁਰੇ ਦੇ ਲੇਖ ਹੈ ਤੇ ਅਗਲੇ ਬਚਨ ਕੀਤੇ ਕਹਿਣ ਲੱਗੇ ਕਿ ਦੋਨੋਂ ਲੱਭਣ ਤੁਰ ਪਏ ਨੇ ਸਾਰੇ ਦਿਨ ਤੋਂ ਬਾਅਦ ਜਦੋਂ ਵਾਪਸ ਆਏ ਤੇ ਦੋਨਾਂ ਦੇ ਖੱਤ ਖਾਲੀ ਸਨ ਕਿਵੇਂ ਕਹਿਣ ਲੱਗੇ ਦੇਖੋ ਦੁਰਯੋਧਨ ਵੀ ਵਾਪਸ ਮੁੜਿਆ ਤੇ ਯੁਧਿਸ਼ਠਰ ਵੀ ਮੁੜਿਆ ਤੇ ਜਦੋਂ ਯੁਧਿਸ਼ਠਰ ਆਇਆ ਤੇ ਆਉਂਦਿਆਂ ਪੁੱਛਿਆ ਕਿ ਕੋਈ ਬੰਦਾ ਤੁਹਾਨੂੰ ਬੁਰਾ ਲੱਭੇ ਉਹਨੇ ਇੱਕੋ ਗੱਲ ਕਹੀ ਕਹਿੰਦਾ ਹਕੀਕਤ ਹੈ ਕਿ ਇਸ ਸਾਰੇ ਸ਼ਹਿਰ ਵਿੱਚ ਮੇਰੇ ਤੋਂ ਬੁਰਾ ਹੋਰ ਕੋਈ ਹੈ ਹੀ ਕਹਿਣ ਲੱਗੇ ਸਾਰੀ ਦੁਨੀਆਂ ਭਲੀ ਏ ਇੱਕ ਤੋਂ ਇੱਕ ਵੱਧ ਭਲੇ ਨੇ ਸਭ ਤੋਂ ਬੁਰਾ ਜੀ ਕੋਈ ਹੈ ਤੇ ਉਹ ਕੇਵਲ ਮੈਂ ਆ ਤੇ ਓਨੀ ਦੇਰ ਨੂੰ ਦੁਰਯੋਧਨ ਆ ਗਿਆ ਤੇ ਉਹਦੇ ਤੋਂ ਪੁੱਛਦੇ ਨੇ ਸੱਜਣਾ ਕਿ ਤੈਨੂੰ ਇਸ ਸ਼ਹਿਰ ਵਿੱਚ ਕੋਈ ਭਲਾ ਲੱਭਾ ਕਹਿੰਦਾ ਲੱਭਣ ਦਾ ਯਤਨ ਤਾਂ ਕੀਤਾ ਪਰ ਹਕੀਕਤ ਮੇਰੇ ਤੋਂ ਵੱਧ ਭਲਾ ਇਸ ਸ਼ਹਿਰ ਵਿੱਚ ਹੋਰ ਕੋਈ ਹੈ ਹੀ ਕਹਿੰਦਾ ਜਿਹਨੂੰ ਤੱਕਣਾ ਉਹਦੇ ਕੋਲ ਬੁਰਿਆਈ ਹੈ ਜਿਹਨੂੰ ਤੱਕਣਾ ਉਹ ਔਗਣਾਂ ਨਾਲ ਭਰਿਆ ਤੇ ਉੱਥੇ ਭਾਈ ਸਾਹਿਬ ਨੇ ਇੱਕ ਉਦਾਹਰਨ ਦਿੱਤੀ ਕਹਿਣ ਲੱਗੇ ਕਸੂਰ ਇਹਨਾਂ ਦਾ ਨਹੀਂ, ਕਹਿੰਦੇ ਲੋਟੇ ਵਿੱਚ ਜੋ ਕੁਝ ਪਾਇਆ ਹੈ ਨਾ ਉਹਦੀ ਟੂਟੀ ਨੇ ਉਹ ਕੁਛ ਹੀ ਬਾਹਰ ਕੱਢਣਾ। ਇਸ ਉਦਾਹਰਣ ਨੂੰ ਸਮਝਿਓ ਕਿ ਲੋਟੇ ਪੁਰਾਤਨ ਸਮੇਂ ਘਰਾਂ ਵਿੱਚ ਵਰਤਦੇ ਸਨ, ਇਹ ਲੋਟੇ ਵਿੱਚ ਜ਼ਹਿਰ ਪਾਇਆ ਹੈ ਤੇ ਟੂਟੀ ਕਿਵੇਂ ਉਹਨੂੰ ਅੰਮ੍ਰਿਤ ਬਣਾ ਕੇ ਬਾਹਰ ਕੱਢੇਗੀ ਜੀ? ਜੇ ਲੋਟੇ ਦੇ ਵਿੱਚ ਅੰਮ੍ਰਿਤ ਪਾਇਆ ਹੈ ਤੇ ਟੂਟੀ ਨੇ ਕਦੀ ਜ਼ਹਿਰ ਨਹੀਂ ਜੇ ਬਣਾਉਣਾ, ਜੋ ਕੁਝ ਲੋਟੇ ਵਿੱਚ ਪਿਆ ਹੈ ਉਹਦੀ ਟੂਟੀ ਨੇ ਉਹਦੇ ਮੂੰਹ ਨੇ ਉਹ ਕੁਛ ਬਾਹਰ ਕੱਢਣਾ ਹੈ। ਕਹਿਣ ਲੱਗੇ ਹਕੀਕਤ ਇਹ ਵੇ ਕਿ ਯੁਧਿਸ਼ਠਰ ਆਪ ਭਲਾ ਹੈ, ਉਹਨੂੰ ਸਾਰੀ ਦੁਨੀਆਂ ਭਲੀ ਲੱਗਦੀ ਏ, ਤੇ ਦੁਰਯੋਧਨ ਆਪ ਬੁਰਾ ਹੈ ਤੇ ਉਹਦੀ ਜ਼ਬਾਨ ਟੂਟੀ ਸਾਰਿਆਂ ਨੂੰ ਬੁਰਿਆਂ ਪਿਆ ਕਹਿੰਦੀ। ਜੋ ਕੁਝ ਹੈ ਕਿਸੇ ਅੰਦਰ, ਭਾਈ ਸਾਹਿਬ ਨੇ ਸ਼ਬਦ ਵਰਤੇ ਆਪ ਭਲਾ, ਸਭ ਜਗ ਭਲਾ, ਭਲਾ ਭਲਾ ਸਭਨਾ ਕਰ ਦੇਖੈ, ਆਪ ਬੁਰਾ, ਸਭ ਜਗ ਬੁਰਾ, ਸਭ ਕੋ ਬੁਰਾ, ਬੁਰੇ ਦੇ ਲੇਖੈ। ਕਹਿਣ ਲੱਗੇ ਨਾਲ ਸ਼ਬਦ ਵਰਤਿਆ, ਕਹਿਣ ਲੱਗੇ ਬੁਰਾ ਨਾ ਕੋਈ ਯੁਧਿਸ਼ਠਿਰ ਹੈ, ਭਲਾ ਨਾ ਕੋਈ ਦੁਰਯੋਧਨ ਦੇਖੈ। ਕਹਿਣ ਲੱਗੇ ਕਰਵੈ ਹੋਏ ਸੋ ਟੂਟੀ ਰੇਖੈ, ਜੋ ਕੁਝ ਉਸ ਲੋਟੇ ਵਿੱਚ ਪਿਆ ਉਹ ਕੁਝ ਟੂਟੀ ਨੇ ਬਾਹਰ ਕੱਢ ਦੇਣਾ ਹੈ। ਮੇਰੇ ਸਤਿਗੁਰੂ ਕਹਿੰਦੇ ਨੇ ਜੇ ਤੂੰ ਭਲਾ ਲੋਚਣਾ ਚਾਹੁੰਦੇ ਤੇ ਅੱਜ ਤੋਂ ਬਾਅਦ ਇੱਕ ਗੱਲ ਸ਼ੁਰੂ ਕਰ ਦੇ, ਥਾਂ ਥਾਂ ਤੇ ਆਪਣੀ ਭਲਿਆਈ ਦੀ ਗੱਲ ਨਾ ਕਰੀ। ਕਹਿਣ ਲੱਗੇ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਤ ਨਾ ਆਵੇ। ਮਹਾਰਾਜ ਫਿਰ ਭਲਾਈ ਕਿਵੇਂ ਆਏਗੀ? ਕਹਿਣ ਲੱਗੇ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ। ਜੇ ਤੂੰ ਵਾਕੀ ਭਲਾ ਬਣੈ ਤੇ ਇਸ ਗੱਲ ਨੂੰ ਜ਼ਿੰਦਗੀ ਵਿੱਚ ਧਾਰਨ ਕਰ ਲੈ ਕਿ ਖੰਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਵਤ ਨਾਨਕ ਤਾਂ ਰਹਿ ਸੋਈ। ਮੇਰੇ ਮਾਲਕ ਸਾਰੀ ਦੁਨੀਆਂ ਭਲੀ, ਬੁਰਾ ਕੇਵਲ ਮੈਂ। ਇਸ ਤੋਂ ਬਾਅਦ ਜਦੋਂ ਅਸੀਂ ਅਰਦਾਸ ਵਿੱਚ ਇਹ ਸ਼ਬਦ ਵਰਤਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਫਿਰ ਸ਼ੁਰੂ ਹੁੰਦਾ ਹੈ ਦੋਹਰਾ। ਮੈਂ ਆਰੰਭ ਵਿੱਚ ਇੱਕ ਅਰਜ਼ ਕਰਦੇ ਹਾਂ, ਦੋਹਰੇ ਦੀ ਮਰਿਆਦਾ ਹਰ ਇੱਕ ਥਾਂ ਤੇ ਇੱਕੋ ਜਿਹੀ ਨਹੀਂ ਜੇ ਮਿਲਦੀ, ਪਰ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ ਉਸ ਮਰਿਆਦਾ ਵਿੱਚ ਇਹ ਦੋਹਰਾ ਲਿਖਿਆ ਵੀ ਨਹੀਂ। ਮੈਂ ਬੇਨਤੀ ਕਰਾਂ ਤੁਸੀਂ ਉਸ ਖਰੜੇ ਨੂੰ ਉਸ ਮਰਿਆਦਾ ਨੂੰ ਪੜ੍ਹ ਸਕਦੇ ਹੋ, ਪਰ ਇਹਦੇ ਤੋਂ ਅਸੀਂ ਇਨਕਾਰੀ ਨਹੀਂ ਹੋਣਾ, ਕਿਉਂਕਿ ਹਰ ਗੁਰੂ ਘਰ ਦੇ ਅੰਦਰ ਆਪਣੇ ਆਪਣੇ ਢੰਗ ਨਾਲ ਉਸ ਦੋਹਰੇ ਨੂੰ ਪੜ੍ਹਿਆ ਜਾਂਦਾ ਹੈ ਤੇ ਸ਼ਬਦਾਵਲੀ ਵਿੱਚ ਵੀ ਅੰਤਰ ਹੈ ਤੇ ਯਤਨ ਕਰਨਾ ਹੈ ਇਹ ਦੋਹਰੇ ਕਿੱਥੋਂ ਆਏ, ਇਹਨਾਂ ਦਾ ਅਸਲੀ ਸਰੂਪ ਕੀ ਹੈ, ਇਹ ਪੂਰੇ ਰੂਪ ਵਿੱਚ ਕੀ ਨੇ। ਆਮ ਤੌਰ ਤੇ ਅਸੀਂ ਪੜ੍ਹਨੇ ਹਾਂ ਕਿ ਦੋਹਰਾ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਫਿਰ ਅੱਗੇ ਚੱਲ ਕੇ ਦੇ ਅਰਥ ਕਰਨੇ। ਕਹਿਣ ਲੱਗੇ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪੜ੍ਹਦੇ ਸੀ ਇਹ ਤੇ ਇਹਦਾ ਅਸਲੀ ਪਾਠ ਕੀ ਹੈ ਉਹ ਮੈਂ ਅੱਗੇ ਚੱਲ ਕੇ ਅਰਜ਼ ਕਰਨੀ ਕਿ ਹਕੀਕਤ ਵਿੱਚ ਪਾਠ ਕੀ ਹੈ। ਕਹਿਣ ਲੱਗੇ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੈਂ ਨੇ। ਅਗਲੀ ਤੁਕ ਪੜ੍ਹਨੇ ਆ, ਰਾਜ ਕਰੇਗਾ ਖਾਲਸਾ ਆਪਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਣਗੇ ਬੱਚੇ ਸ਼ਰਨ ਜੋ ਹੋਏ। ਉਸ ਤੋਂ ਬਾਅਦ ਫਿਰ ਵੱਖਰੇ ਵੱਖਰੇ ਦੋਹਰੇ ਪੜ੍ਹੇ ਜਾਂਦੇ, ਆਪਾਂ ਪੜ੍ਹਨੇ ਆ। ਮੈਂ ਸਿਰਫ ਇੱਥੋਂ ਤੱਕ ਕਥਾ ਵਿਚਾਰ ਕਰਨੀ ਹੈ ਕਿ ਰਾਜ ਕਰੇਗਾ ਖਾਲਸਾ, ਕਿਉਂਕਿ ਮੇਰੀ ਜ਼ਮੀਰ ਜਾਂ ਇਉਂ ਕਹਿ ਲਓ ਕਿ ਮੈਂ ਜੇ ਪੰਥਕ ਮਰਿਆਦਾ ਨੂੰ ਮੁੱਖ ਰੱਖ ਕੇ ਤੁਰਿਆ ਤੇ ਚਿੱਤ ਕਰਦਾ ਕਿ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਵਿਦਵਾਨ ਕਹਿੰਦੇ ਨੇ ਪੜ੍ਹਿਆ ਜਾਂਦਾ ਹੈ, ਪਰ ਇਹਨੂੰ ਨਾ ਸਮਝਿਓ। ਜੇ ਵੱਧ ਵੀ ਤੁਕਾਂ ਪੜ੍ਹ ਰਹੇ ਇਹਦੇ ਵਿੱਚ ਮਰਿਆਦਾ ਦੀ ਕੋਈ ਭੰਗਤਾ ਨਹੀਂ। ਅਸੀਂ ਨਿੱਕੀ ਜਿਹੀ ਗੱਲ ਨੂੰ ਉਛਾਲਣ ਦਾ ਯਤਨ ਨਾ ਕਰੀਏ, ਪਰ ਅੱਗੇ ਪੜ੍ਹਿਆ ਜਾਂਦਾ ਹੈ। ਜਦੋਂ ਅਸੀਂ ਪੜ੍ਹਨੇ ਆ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੀ, ਕਹਿਣ ਲੱਗੇ ਸੋ ਹਮਰੀ ਰੱਖਿਆ ਕਰੇ। ਗੁਰੂ ਕਲਗੀ ਧਰ ਵੀ ਕਿਹਾ ਜਾਂਦਾ ਤੇ ਸ਼੍ਰੀ ਕਲਗੀ ਧਰ ਜਗਦੀਸ਼। ਕਈ ਥਾਵਾਂ ਤੇ ਇਹ ਵੀ ਫਿਰ ਨਾਲ ਪੜ੍ਹਨੇ ਆ ਕਿ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਧਰ ਸੇਵਕ ਹੈ ਸੋ ਭਾਵ ਉਤਰੈ ਪਾਰ, ਇਹ ਵੀ ਕਿਹਾ ਜਾਂਦਾ। ਕਈ ਥਾਵਾਂ ਤੇ ਇਹ ਵੀ ਪੜਿਆ ਜਾਂਦਾ ਕਿ ਉੱਠਦੀ ਸਭਾ ਮਲੇਸ਼ ਕੀ ਕਰ ਕੂੜਾ ਪਾਸਾਰ, ਜੰਕਾ ਬਾਜੈ ਫਤਿਹ ਕਾ ਨੇਕ ਲੰਕ ਅਵਤਾਰ। ਜਦੋਂ ਅਸੀਂ ਪੜ੍ਹਨੇ ਆ, ਦੇਖੋ ਤੁਸੀਂ ਦਿੱਲੀ ਜਾਓ ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਉੱਥੇ ਜਦੋਂ ਇਹ ਦੋਹਰਾ ਪੜਿਆ ਜਾਂਦਾ ਕਿ ਰਾਜ ਕਰੇਗਾ ਖਾਲਸਾ ਤਖ਼ਤ آقی رہے نہ کوئے خوار ہوئے تھا ملیں گے بچے شرم جو ہوئے اس تو اگے پھر پردے میں نالی کہ ٹھیکر پور دلی سر پرپور کیا پیان تیک بہادر شی کریا کری نہ کنہوں آن تیک بہادر کے چلت پیو جگت کو سوک خی 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 سب جگ بھیو جے 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 سن لو خیر میں جڑی عرض کرنی چاہنا یہ وقت وقت تھاواں دے آپو اپنے سروپ نے جڑے اس دوہرے نو اسی پڑھنے راج کرے گا خالصہ تک جڑی عرض کرنی اس دیرے دوہرے دیاں جیڑیاں پہلیاں چار تھکاں نے نا وہ کئی سجنہ نے لکھیا اے بھائی پرہلاد سنگھ دے رہت نامے وچوں نے تے میں دعویٰ کوئی نہیں کرنا کیونکہ کچھ ایہو جے مسئلے نے جنہاں دے پرمان صحیح نہیں ملدے تے کئی واری دعویٰ کر کے بندہ آپ گرفت وچ آؤندا ہے پر جو بھائی پرہلاد سنگھ دا رہت نامہ پڑھے وہ دے وچ اے دوہرا نہیں اصل وچ اے دوہرا جیڑا ہے یہ گیانی گیان سنگھ اڑان دے لکھے ہوئے نوین پنت پرکاش وچ لیا گیا پنت پرکاش کہنے ایک پرچین پنت پرکاش تے پرچین پنت پرکاش دے رچیتا نے لکھاری نے رتن سنگھ پنگو رتن سنگھ پنگو نے پوتے سردار مہتاب سنگھ میرا کوٹیے دے جنہ نے مسے رنگڑ دا سر لایا سی انہاں دے پنت پرکاش دا یہ دوہرا نہیں یہ دوہرا ہے گیانی گیان سنگھ اڑان دا تے جے کسے نے پڑھنا ہوئے تے پنت پرکاش بھی جتھے اے پرسنگ ہوندا ہے نا کہ گرو گوبند سنگھ جی کے جوتی جوت سمامنے کا پرسنگ تے اوتھے تانوں اے پورے دوہرے دے درشن ہو جان گے میں ویاکھیا تو پہلا اے عرض کرنی چاہنا کہ اصل وچ پورا پاٹھ کی اے دا شدھ پاٹھ اوتھے کی اوتھے لکھیا ہے کہ آگیا پئی اکال کی تبھی چلایو پنت سب سیکھن کو حکم ہے گرو مانیو گرنتھ مانیو شبد مانیو اے ننے نو بیاری لگی ہے کہنے لگے گرو گرنتھ جی مانیو انہیں دا پاوے بھی نہیں آپاں کہیے بھی سیاری بیاری ہاں گرو کی بانی تر کی بانی بھی ایک ایک توک دا خیال رکھی کہنے لگے پیارے ہو کہ آگیا پئی اکال کی تبھی چلایو پنت سب سیکھن کو حکم ہے گرو مانیو گرنتھ گرو گرنتھ جی مانیو پرگٹ گراں کی دے جو پرب کو ملبو چاہے کھوج شبد میں لے اس تو اگے پھر او دا پاٹھ پتہ کی کہن لگے سب گرو پرگٹ پے پورن ہر اوتار اے دورا ایتھے نہیں مکدا اس تو اگے چلدا پر آپ اینا پڑھنے ہیں سب گرو پرگٹ پے پورن ہر اوتار جگ مگ جوت براجگی شری گرو گرنتھ مجھار جو درش چہ گرو کو سو درش ہے گرو گرنتھ پڑھے سنے سوارتھ لہے پرمارتھ کو پنتھ وائے گرو گرو گرنتھ جی اوبے جہاز ادھار جو شردا تر شیب ہے سو پاو اترے پار میں دے ارتھ ضرور آپ جی دے سمکش رکھاں گا پر جڑا سی پڑھنے ہیں کہ راج کرے گا خالصہ آکی رہے نہ کوئے گرو کے سکھو اے بھائی پرہلاد سنگھ دا نہیں ڈاکٹر گنڈا سنگھ ہونا نے جو بھائی سے بھائی نند لال جی ہونا دی جتنی رچنا انہوں ایک پستک وچ ایڈٹ کیتا ہے وہ دا نام ہے کہ بھائی نند لال جی گرنتھاولی وہ دے وچ جدو اسی تنخواہ نامہ پڑھنے غزلاں تو اگے زندگی نامہ پڑھ کے اس تو علاوہ جدو اسی رہت نامے تے تنخواہ نامے تے آنے ہاں بھائی صاحب بھائی نند لال جی دی گرنتھاولی انہاں دی رچنا ڈاکٹر گنڈا سنگھ انہاں نے اس دوہرے تے سمپورن کیتی ہے اس تو اگے دو تکاں وارتک وی نے او نہیں میں عرض کرنی انہاں دا دوہرا ہے کہ راج کرے گا خالصہ آکی رہے نہ کوئے خوار کوئے سا ملیں گے بچے شرم جو ہوئے ہاں جڑا بھائی پرہلاد سنگھ انہاں دا رہت نام ہے نا وہ دے وچ پتا ہے کی تکاں نے وہ دے وچ اے تکاں نے کہ گرو خالصہ مانیو پرگٹ گراں کی دے دیکھو تے نہیں گرو گرنتھ جی مانیو پرگٹ گراں کی دے میں اس کر کے ویروا کڈ رہا آپ جی دے سمکش کیونکہ اے پاٹھ انتر نے تے بڑی بڑی اے سوال دے نے کتھوں دوہرا آیا اے کیوں پڑھیا جاندا ہے اے دے ارتھ کی نے تے میں سنکھے وچ عرض کرنا اگے چل کے کہن لگے اوتھے شبد ہے کہ گرو خالصہ مانیو جو دا پاٹھ ਮੰਮੇ ਨੂੰ ਕੰਨਾ, ਨੰਨੇ ਨੂੰ ਬਿਹਾਰੀ, ਐੜਾ ਹਾ ਹਾਏ ਥੱਲੇ ਔਂਕੜ। ਗੁਰੂ ਖਾਲਸਾ ਮਾਨਿਓ ਪ੍ਰਗਟ ਗੁਰਾਂ ਕੀ ਦੇ, ਕਹਿਣ ਲੱਗੇ ਜੋ ਮੋਸੋ ਮਿਲਬੋ ਚਾਹੇ ਖੋਜ ਕਿਨੂੰ ਮੇਲੇ। ਉੱਥੇ ਇਹਦਾ ਪਾਠ ਇਹ ਕੀਤਾ ਗਿਆ। ਪਰ ਜਦੋਂ ਅਸੀਂ ਇਹ ਪਾਠ ਕਰਨੇ ਪਏ ਹਾਂ, ਦੋਹਰਾ ਜਿਹੜਾ ਮੈਂ ਕਹਿੰਦਾ ਗਿਆਨੀ ਗਿਆਨ ਸਿੰਘ ਹੁਣਾਂ ਨੇ ਕੈਸੇ ਕਮਾਲ ਦੀ ਸ਼ਬਦਾਵਲੀ ਵਰਤੀ। ਪਹਿਲਾਂ ਅਸੀਂ ਉਹਨਾਂ ਦੇ ਪੂਰੇ ਦੋਹਰੇ ਦੇ ਅਰਥ ਕਰੀਏ। ਇਹ ਸ਼ਬਦ ਕਦੋਂ ਕਹਾਏ? ਇਹ ਜਦੋਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਪਰਿਵਾਰ ਵਿਛੋੜੇ ਸਰਸਾ ਤੇ ਹੋਏ, ਕਿਉਂਕਿ ਇਸ ਨੂੰ ਮੰਨਣ ਲੱਗਿਆ ਸਾਨੂੰ ਇਤਿਹਾਸ ਦੇ ਅਤੀਤ ਵਿੱਚ ਪਿਛੋਕੜ ਵੀ ਜਾਣਾ ਪਏਗਾ। ਹਜ਼ੂਰ ਨੇ ਚਮਕੌਰ ਦੀ ਜੰਗ ਲੜੀ, ਦੋ ਲਾਲ ਸ਼ਹੀਦ ਕਰਾ ਲਏ, ਦੋ ਲਾਲ ਸ਼ਹੀਦ ਹੋਏ। ਪਰ ਇੱਥੇ ਵੀ ਮੇਰੇ ਸਾਹਿਬ ਦੇ ਸ਼ਬਦ ਸਨ ਬੜੇ ਪਿਆਰ ਵਾਲੇ ਕਿ ਪਰਾਈ ਅਮਾਨ ਕਿਉਂ ਰੱਖੀਐ, ਦਿੱਤੀ ਹੂੰ ਸੁਖ ਹੋਏ। ਇੱਥੋਂ ਤੁਰੇ ਨੇ ਮਾਛੀ ਵਾੜੇ ਦੇ ਜੰਗਲਾਂ ਨੂੰ ਚੀਰਦੇ, ਇੱਥੋਂ ਚੱਲ ਕੇ ਜਦੋਂ ਰਾਏ ਕੱਲੇ ਕੋਲ ਪਹੁੰਚਦੇ ਨੇ ਤੇ ਮਾਹੀ ਖਬਰ ਲੈ ਕੇ ਆਉਂਦਾ ਕਿ ਦੋਨੋਂ ਲਾਲ ਛੋਟੇ ਸ਼ਹੀਦ ਹੋ ਗਏ। ਮੈਂ ਇਸ ਕਰਕੇ ਇੱਕ ਐਤਕੀ ਅਰਜ਼ ਤੁਹਾਨੂੰ ਕਰਨੀ ਹੈ, ਕਿਉਂਕਿ ਵਿਸ਼ਾ ਇਹੋ ਜਿਹਾ ਚੱਲ ਪਿਆ ਆਹ ਸਾਲ ਜਿਹੜਾ ਹੈ ਨਾ। ਮੈਂ ਕਹਿੰਦਾ ਜੇ ਸਤਿਗੁਰੂ ਦੇ ਲਾਲਾਂ ਨੂੰ ਪਿਆਰ ਕਰਦੇ ਹੋ ਦਿਲੋਂ, ਦੇਖੋ ਰੋਜ਼ੀ ਰੱਬ ਜ਼ਰੂਰ ਦਏਗਾ। ਮੈਂ ਕਹਿੰਦਾ ਗੁਰੂ ਅਰਜਨ ਦੇਵ ਨੇ ਪਹਿਲੀ ਗੱਲ ਇਹ ਕਹੀ ਸੀ, ਕਹਿਣ ਲੱਗੇ ਤੂੰ ਗੁਰੂ ਵੱਲ ਤੁਰ ਤਾਂ ਸਹੀ, ਮੈਂ ਤੈਨੂੰ ਯਕੀਨ ਦਿਵਾਉਣਾ ਕਿਸੇ ਨਾ ਕਿਸੇ ਵਿਧ ਨਾਲ ਮੈਂ ਤੇਰੀ ਰੋਜ਼ੀ ਦਾ ਪ੍ਰਬੰਧ ਜ਼ਰੂਰ ਕਰਾਂਗਾ। ਅਸੀਂ ਪਹਿਲੀ ਤੋਕੀ ਪੜ੍ਹਦੇ ਹਾਂ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੋਰੈ ਸਦਾ ਦਿਆਨ। ਆਹ ਸਾਲ ਜਿਹੜਾ ਲੰਘਣਾ ਤੇ ਜਦੋਂ ਦਸੰਬਰ ਦਾ ਮਹੀਨਾ ਆਵੇਗਾ, ਗੁਰੂ ਕੇ ਸਿੱਖੋ ਜਦੋਂ ਅਸੀਂ 22 ਤੇ 27 ਦਸੰਬਰ ਵਾਲੇ ਦਿਨ ਨੂੰ ਯਾਦ ਕਰਾਂਗੇ ਤੇ ਉਸ ਦਿਨ 22 ਦਸੰਬਰ ਨੂੰ ਪੂਰੇ 300 ਸਾਲ ਹੋ ਜਾਣਗੇ ਜਿੱਦਣ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰਾਂ ਦੀ ਲਾਸ਼ ਕੋਲੋਂ ਬਿਨਾਂ ਕੱਪੜੇ ਪਾਉਣ ਤੋਂ ਅਕਾਲ ਦਾ ਭਾਣਾ ਮੰਨ ਕੇ ਨਿਕਲ ਗਏ ਐਸ ਦਸੰਬਰ। ਤੇ ਜਦੋਂ 27 ਦਸੰਬਰ ਆਵੇਗਾ ਉਦਣ ਅਸੀਂ ਤੱਕਾਂਗੇ, ਸਾਰਾ ਦਿਨ ਦੇਖਾਂਗੇ ਕਿ ਦੋਨੋਂ ਲਾਲ ਅੱਜ ਨੀਆਂ ਵਿੱਚ ਸ਼ਹੀਦ ਕੀਤੇ ਗਏ ਨੇ। ਉਹ ਕਿ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਹੈ, ਉਹਨਾਂ ਨੂੰ ਪੂਰੇ 300 ਸਾਲ ਇਸ ਵਰੀ ਹੋ ਜਾਣੇ ਨੇ। ਜੇ ਵਾਕਈ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਲਾਲਾਂ ਨੂੰ ਪਿਆਰ ਕਰਦੇ ਹੋ ਤੇ ਮੇਰੀ ਇੱਕ ਬੇਨਤੀ ਹੈ, ਇਸ ਵਾਰੀ ਪ੍ਰਣ ਕਰੋ ਕਿ ਬਾਬਾ ਫਤਿਹ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਤੁਹਾਡੀ ਦੁਨਿਆਵੀ ਤੌਰ ਤੇ ਆਰਬਲਾ ਇਤਨੀ ਨਹੀਂ ਪਰ ਅਡੋਲ ਤਾਂ ਬਾਬਿਆਂ ਵਾਲੀ ਏ, ਇਸ ਵਾਰ ਤੁਸੀਂ ਕਿਰਪਾ ਕਰੋ ਸਾਨੂੰ ਸਾਬਤ ਸੂਰਤ ਸਿੱਖੀ ਤੇ ਆਪਣੇ ਬਾਪੂ ਦੇ ਅੰਮ੍ਰਿਤ ਦੀ ਦਾਤ ਦੇਣ ਲਈ ਰਹਿਮਤ ਕਰ ਦਿਓ। ਮੈਂ ਕਹਿੰਦਾ ਮਨਾਇਆ ਹੋਇਆ ਤਾਂ ਸਫਲ ਹੈ। ਹੁਣ ਕਈ ਜਾਣਾ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਸ਼ਹੀਦ ਹੋਏ ਸਨ, ਦੇਖੋ ਉਹਨਾਂ ਲਾਲਾਂ ਨੇ ਤਾਂ ਸਤਿਗੁਰੂ ਨੇ ਤਾਂ ਸ਼ਹੀਦ ਕਰਾਉਣ ਤੋਂ ਬਾਅਦ ਇਹ ਸ਼ਬਦ ਕਹੇ ਸਨ। ਕਹਿਣ ਲੱਗੇ ਕੀ ਹੋਇਆ, ਮੇਰੇ 4 ਬੱਚੇ ਕੋਹ ਕੇ ਸ਼ਹੀਦ ਕਰ ਦਿੱਤੇ, ਚਾਹ ਛੁੱਧ ਕੇ ਤੂੰ ਬਚਗਾ ਪੁਸ਼ਤੈ ਚਾਰ ਕੇ ਬਾਕੀ ਬੇਮਾ ਦਸਤ ਪੇਸ਼ੀ ਦੇ ਮਾਹ। ਇਸੇ ਮਾਹੀ ਕੋਲ ਖਲੋ ਸੁਣ ਕੇ ਜਦੋਂ ਇੱਕ ਸ਼ਬਦ ਕਹਿ, ਉੱਥੇ ਕੈਸੇ ਕਮਾਲ ਦੇ ਸ਼ਬਦ ਸਨ। ਵੈਸੇ ਮੇਰਾ ਵਿਸ਼ਾ ਨਹੀਂ ਪਰ ਮੈਂ ਚੱਲਣਾ ਚਾਹੁੰਦਾ ਜਿੱਥੇ ਇਹ ਦੋਹਰੇ ਦਾ ਸੰਪਰਕ ਜੋੜਿਆ ਜਾਂਦਾ, ਗਿਆਨੀ ਗਿਆਨ ਸਿੰਘ ਹੁਣਾਂ ਨੇ ਜੋੜਿਆ। ਜਦੋਂ ਸਤਿਗੁਰੂ ਦੇ ਲਾਲਾਂ ਦੇ ਸ਼ਹਾਦਤ ਦੀ ਖਬਰ ਮਿਲੀ ਤੇ ਉਸ ਵੇਲੇ ਰਾਤ ਬੰਦੇ ਭਾਈ ਮਾਨ ਸਿੰਘ ਵਰਗੇ, ਭਾਈ ਧਰਮ ਸਿੰਘ ਵਰਗੇ, ਪਿਆਰੇ ਭਾਈ ਦਇਆ ਸਿੰਘ ਵਰਗੇ ਚੁੱਪ ਕਰਕੇ ਕਲਗੀ ਵਾਲੇ ਦੇ ਚਰਨਾਂ ਚ ਬਹਿ ਗਏ। ਹੁਣ ਉੱਥੇ ਕੋਹ ਕੇ ਸ਼ਹੀਦ ਕੀਤੇ ਨੇ, ਇਹ ਬੜੀ ਖੋਜ ਦੀ ਮੁਥਾਜ ਇਹ ਗੱਲ, ਕੱਲੇ ਨੀਹਾਂ ਵਿੱਚ ਨਹੀਂ, ਕਹਿੰਦੇ ਨੇ ਵਾਕਈ ਨੀਹਾਂ ਡਿੱਗਣ ਤੋਂ ਬਾਅਦ ਉਹਨੂੰ ਕੋਹ ਕੇ ਸ਼ਹੀਦ ਕੀਤਾ ਸੀ। ਸਾਹਿਬ ਨੇ ਸ਼ਬਦ ਕੁਛ ਤੈ ਵਰਤੇ। ਉਸ ਵੇਲੇ ਜਦੋਂ ਉਹ ਰਾਤ ਸੱਜਣ ਸਿੱਖਾਂ ਦੇ ਅੰਦਰ ਅਬੋਲ ਹੋ ਗਏ, ਗੁਰੂ ਕਲਗੀਧਰ ਗੰਭੀਰ ਹੋਏ ਤੇ ਕਹਿੰਦੇ ਸ਼ੁਕਰ ਵੀ ਜਿਹੜੇ ਕੋਈ ਸਿੱਖਾਂ ਨੇ ਕਿਹਾ ਸ਼ਹਿਨ ਸ਼ਾਹ, ਹੁਣ ਇਹ ਹਕੀਕਤ ਮਿੱਥ ਤਾਂ ਹੈ ਨਹੀਂ ਕਿ ਸ਼ਹਿਨ ਸ਼ਾਹ ਤੇਰਾ ਕਰਜ਼ ਅਸੀਂ ਕਦੀ ਵੀ ਨਹੀਂ ਉਤਾਰ ਸਕਾਂਗੇ। ਉੱਥੇ ਇੱਕ ਕਵੀ ਨੇ ਸ਼ਬਦ ਕਹੇ ਸਨ, ਕਹਿਣ ਲੱਗੇ ਸਿੱਖੋ ਤੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਤੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ। ਕਹਿਣ ਲੱਗੇ ਮਾਂ ਗੁਜਰੀ ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜਾਰਿਆ ਮੈਂ, 4 ਪੁੱਤਰ ਸਨ ਬਖਸ਼ੇ ਪਰਮਾਤਮਾ ਨੇ ਓਹਦੀ ਜੋੜਾ ਜੋੜਾ ਕਰਕੇ ਵਾਰਿਆ ਮੈਂ, ਮਤ ਕਹੋ ਸਿੰਘੋ ਮੈਨੂੰ ਸ਼ਹਿਨਸ਼ਾਹ, ਕਿਸ਼ਤਾਂ ਨਾਲ ਤਾਂ ਕਰਜ਼ ਉਤਾਰਿਆ। ਹੁਣ ਉਸ ਕਿਰਪਾਲੂ ਸਤਿਗੁਰੂ ਰਹਿਮਤਾਂ ਦੇ ਦਾਤੇ ਨੇ ਇੱਥੇ ਪੁੱਤਰਾਂ ਦੀ ਖਬਰ ਵੀ ਸੁਣੀ, ਜਾ ਕੇ ਦਮਦਮਾ ਸਾਹਿਬ ਦੀ ਧਰਤੀ ਤੇ ਉੱਥੇ ਇਹ ਵੀ ਸ਼ਬਦ ਕਹਿ ਦਿੱਤੇ ਨੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਵੇ ਤੋਂ ਕਿਆ ਹੁਆ ਜੀਵਤ ਹੈ ਕਈ ਹਜ਼ਾਰ, ਤੁਰਦੇ ਮੇਰੇ ਕਿਰਪਾਲੂ ਅੱਜ ਦੱਖਣ ਦੀ ਧਰਤੀ ਤੇ ਗਏ ਨੇ। ਭਾਵਾਂ ਜਿਸ ਦਿਨ ਹਜ਼ੂਰ ਸਾਹਿਬ ਪੰਜਵੇਂ ਤਖ਼ਤ ਦੀ ਵਿਚਾਰ ਕੀਤੀ ਸੀ ਮੈਨੂੰ ਖਿਆਲ ਆਇਆ, ਉਸ ਦਿਨ ਅਸੀਂ ਸੰਖੇਪ ਵਿੱਚ ਕਹਿ, ਪਰ ਅੱਜ ਦੋਹਰੇ ਦੇ ਸੰਦਰਭ ਵਿੱਚ ਦੁਬਾਰਾ ਵਾਚਣਾ ਪਏਗਾ ਕਿ ਸ਼ਬਦ ਕਿਉਂ ਕਹਿ। ਹਜ਼ੂਰ ਕਿਰਪਾਲੂ ਨਦੇੜ ਦੀ ਧਰਤੀ ਤੇ ਬੈਠੇ ਨੇ, ਅੱਜ ਪਰਤ ਕੇ ਫਿਰ ਉਹ ਰੌਣਕਾਂ ਲੱਗ ਗਈਆਂ ਨੇ, ਫਿਰ ਸਿੱਖ ਆਉਣ ਲੱਗ ਪਏ ਨੇ ਭਾਵਨਾ ਵਾਲੇ। ਇੱਥੇ ਆਪ ਨੂੰ ਪਤਾ ਹੈ ਕਿ ਵਜ਼ੀਦ ਖਾਨ ਦੇ ਭੇਜੇ ਹੋਏ ਪਠਾਨ ਜਮਸ਼ੇਦ ਖਾਨ ਨੇ ਮੇਰੇ ਕਲਗੀਧਰ ਸਵਾਮੀ ਉੱਤੇ ਖੰਜਰ ਦਾ ਵਾਰ ਕੀਤਾ ਸੀ। ਸਤਿਗੁਰੂ ਨੇ ਉਸ ਵਾਰ ਕਰਨ ਵਾਲੇ ਨੂੰ ਚਟਕਾ ਦਿੱਤਾ, ਪਰਤ ਕੇ ਜ਼ਖਮ ਸੀਤੇ ਵੀ ਗਏ। ਪਰ ਆਪ ਸਭ ਜਾਣਦੇ ਹੋ ਕਿ ਉੱਥੇ ਹਜ਼ੂਰ ਨੇ ਕਮਾਨ ਤੇ ਚਿੱਲਾ ਚਾੜਦਿਆਂ ਹੋਇਆ ਉਸ ਵੇਲੇ ਹਜ਼ੂਰ ਦੇ ਜ਼ਖਮ ਜਦੋਂ ਫਿਰ ਪਰਤ ਕੇ ਉਹ ਧਾਗੇ ਜਾਂ ਉਹ ਜ਼ਖਮ ਸੀਤਾ ਹੋਇਆ ਖੁੱਲ ਗਿਆ ਤੇ ਸਿੱਖਾਂ ਨੂੰ ਇੱਕੋ ਗੱਲ ਕਹੀ ਕਿ ਹੁਣ ਇਹਨਾਂ ਨੂੰ ਸੀਣ ਦਾ ਯਤਨ ਨਾ ਕਰੋ, ਆਓ ਮੈਂ ਅਖੀਰਲੀਆਂ ਗੱਲਾਂ ਤੁਹਾਡੇ ਨਾਲ ਕੁਝ ਕਰ ਲਈਆਂ। ਉਸ ਸ਼ਬਦ ਜਿਹੜੇ ਨੇ ਉੱਥੇ ਕਵੀ ਗਿਆਨੀ ਗਿਆਨ ਸਿੰਘ ਹੋਣਾ ਨੇ, ਵੈਸੇ ਪੰਥ ਪ੍ਰਕਾਸ਼ ਤਾਂ ਬਾਅਦ ਵਿੱਚ ਲਿਖਿਆ, ਪਰ ਉਸ ਵੇਲੇ ਜਿਹੜੇ ਸ਼ਬਦ ਕਹਿ ਕੁਝ ਕੁ ਸਾਨੂੰ ਇਤਿਹਾਸ ਵਿੱਚੋਂ ਮਿਲਦੇ ਨੇ। ਹਜ਼ੂਰ ਕਿਰਪਾਲੂ ਜੀ ਖਾਲਸੇ ਨੂੰ ਆਪਣੇ ਕੋਲ ਬੁਲਾਇਆ ਤੇ ਨਾਲ ਇੱਕ ਸ਼ਬਦ ਕਹੇ ਨੇ ਕਿ ਅੱਜ ਤੋਂ ਬਾਅਦ ਮੇਰੀ ਜਗ੍ਹਾ ਗ੍ਰੰਥ ਸਾਹਿਬ ਕੋ ਗੁਰੂ ਜਾਨਣਾ, ਸ਼ਬਦ ਸਨ ਮੇਰੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਕੋ ਗੁਰੂ ਜਾਨਣਾ, ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏਗੀ। ਉੱਥੇ ਫਿਰ ਇੱਕ ਸ਼ਬਦ ਹੋਰ ਕਿਹਾ, ਹਾਲਾਂਕਿ ਕਿ ਗੁਰੂ ਮਾਨਿਓ ਗ੍ਰੰਥ ਦਾ ਜੇ ਕੰਸੈਪਟ ਪੜ੍ਹਨਾ ਹੋਵੇ ਤੇ ਬਾਬੇ ਨਾਨਕ ਦੇ ਵੇਲੇ ਤੋਂ ਸ਼ੁਰੂ ਹੋ ਗਿਆ ਸੀ ਖਸਮ ਦੀ ਬਾਣੀ ਨੂੰ ਪੂਜਣਾ। ਸਤਿਗੁਰੂ ਬਾਬੇ ਨਾਨਕ ਨੇ ਪਹਿਲੇ ਸ਼ਬਦ ਕਹੇ ਸਨ ਜਦੋਂ ਸਿੱਧਾਂ ਨੇ ਪੁੱਛਿਆ ਸੀ ਕਿ ਕਵਨ ਗੁਰੂ ਜਿਸ ਕਾ ਤੂੰ ਚੇਲਾ, ਤੇ ਬਾਬਾ ਜੀ ਦਾ ਉੱਤਰ ਸੀ ਪਵਣ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਜਦੋਂ ਭਾਈ ਗੁਰਦਾਸ ਦੀ ਰਚਨਾ ਪੜ੍ਹਨੇ ਆ ਉੱਥੇ ਵੀ ਬਾਬਾ ਜੀ ਨੇ ਸ਼ਬਦ ਕਹੇ ਸਨ ਕਿ ਗੁਰੂ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਖੈ ਰਾਈ। ਜਦੋਂ ਗੁਰੂ ਰਾਮਦਾਸ ਨੂੰ ਪੜ੍ਹਨੇ ਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸੰਦਰਭ ਵਿੱਚ ਅਸੀਂ ਸ਼ਬਦ ਪੜ੍ਹਨੇ ਆ ਕਿ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਉਹਨਾਂ ਨੇ ਬਚਨ ਕਿਹਾ ਸੀ ਸਤਿਗੁਰ ਬਚਨ, ਬਚਨ ਹੈ ਸਤਿਗੁਰ ਪਾਤਰ ਮੁਕਤ ਜਨਾਵੋ ਗੋ। ਉਹਨਾਂ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕਹੇ ਸਨ ਕਿ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ। ਗੁਰੂ ਅਮਰਦਾਸ ਵਰਗੇ ਸਾਹਿਬ ਨੇ ਕਿਹਾ, ਗੁਰੂ ਅਰਜੁਨ ਦੇਵ ਨੇ ਕਿਹਾ, ਕਹਿਣ ਲੱਗੇ ਇਹ ਬਾਣੀ ਜੋ ਜੀਓ ਜਾਣੇ ਇਸ ਅੰਤਰ ਰਵੇ ਹਰਨਾਮਾ। ਜਦੋਂ ਅਸੀਂ ਪੜ੍ਹਨੇ ਆ ਉਹਨਾਂ ਨੇ ਇਹ ਸ਼ਬਦ ਕਹਿ ਸਨ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮੰਨਤੇ ਧਾਰੀ ਰੇ। ਉਹਨਾਂ ਨੇ ਕਿਹਾ ਕਿ ਬਾਣੀ ਗੁਰੂ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ। ਇਹਦਾ ਮਤਲਬ ਜਿਹਨੂੰ ਬਾਣੀ ਗੁਰੂ, ਗੁਰੂ ਹੈ ਬਾਣੀ ਕਿਹਾ, ਜਿਹਨੂੰ ਸ਼ਬਦ ਗੁਰੂ ਸੁਰਤ ਤੁਨ ਚੇਲਾ ਕਿਆ ਹੈ, ਜਿਹਨੂੰ ਕਿਹਾ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹੂੰ, ਜਿਹਨੂੰ ਕਿਹਾ ਸਤਿਗੁਰ ਬਚਨ, ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੋ ਗੋ। ਪੰਜਵੇਂ ਜਾਮੇ ਵਿੱਚ ਕਹਿ ਦਿੱਤਾ ਕਵੀ ਸੰਤੋਖ ਸਿੰਘ ਨੇ ਸ਼ਬਦ ਵਰਤੇ, ਕਹਿਣ ਲੱਗੇ ਸਿੱਖੋ ਸ੍ਰੀ ਗੁਰੂ ਕੇਰ ਸਰੀਰ ਹੈ ਜੋ ਸਭ ਸਥਾਨ ਸਭ ਨਹਿ ਦਰਸ਼ ਹੈ, ਕਿ ਗੁਰੂ ਦਾ ਸਰੀਰ ਇੱਕ ਹੈ ਸਾਰੀਆਂ ਥਾਵਾਂ ਤੇ ਸਿੱਖ ਇੱਕੋ ਵੇਲੇ ਕਿਵੇਂ ਦੇਖਣ। ਅਗਲੇ ਸ਼ਬਦ ਸਨ ਗ੍ਰੰਥ ਰਿਦਾ ਗੁਰ ਕਾ ਇਹ ਜਾਨੂ ਉਤਮ ਹੈ ਸਭ ਕਾਲ ਰਹੇ, ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਗਿਰਦਾ ਜਾਣਿਓ ਸੱਚ ਜਾਣੋ ਇਹ ਸਦਾ ਸਦੀਵ ਕਾਲ ਲਈ ਰਹਿਣਗੇ। ਤੇ ਅਗਲੀ ਕਵੀ ਜੀ ਦੀ ਤੁਕ ਹੈ, ਜਾਂ ਤੇ ਮੋਰੇ ਸਰੂਪ ਤੇ ਦੀਰਘ ਸਾਹਿਬ ਜਾਨ ਅਦੈਬ ਕੇ ਦਹਿ ਹੈ, ਕਹਿੰਦੇ ਨੇ ਮੇਰੇ ਸਰੂਪ ਤੋਂ ਵੱਧ ਇਹਦਾ ਸਤਿਕਾਰ ਕਰਿਓ ਜੇ ਗੁਰੂ ਦੀ ਰਹਿਮਤ ਲੈਣੀ ਹੈ। ਇਹਦਾ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ, ਗੁਰੂ ਅਰਜੁਨ ਦੇਵ ਦੇ ਵੇਲੇ ਹੀ ਪਰਵਾਨਿਆ ਗਿਆ ਹੈ। ਭਾਵੇਂ ਸ਼ਬਦ ਅਸੀਂ ਵਰਤਨੇ ਆ کہ پوتھی پرمیشر کا تھان اس تو اگے چلو جیڑی عرض میں کرنی چاہنا گرو کلگی دھر جی کا سما ہوندا ہے تے بھائی نند لال جی نال جیڑی وارتالاپ کیتی ہے وہ رہت نامے کدی پڑھو بھائی نند لال جی نال گل بات کردے ہاں جتنے پوچھتے ہیں ست گرو تہاڈے دیدار کیویں پائیے آنا پھر ندیڑ دی دھرتی ہے سب سیکھن کو حکم ہے گرو مانیو گرنتھ پاٹھ اتنے مانیو ہے کہن لگے اس ویلے بھائی صاحب نے پوچھا تہاڈے دیدار کہن لگے گرو دے تین روپ نے پوچھا جی کہڑے کہندے نے ایک تا نرگن ہے ایک تا بالکل نراکار ہے تے دوسرا ہے سرگن تے تیجا ہے گرو شبد بھائی صاحب بڑے سیانے نے انہاں پوچھ لیا پھر تسی کرپا کر کے دی ویاکھیا کرو تین کہڑے روپ حضور نے کیا تین روپ ہے موہے کے سنو نند چت لائے بھائی نند لال تو چت لا کے سن تے اج بھی جے دیکھو میرے کو سما اتنا ہے کہ گرو گرنتھ صاحب دی بانی وچوں سدھ کر دیا گے کہ گرو دے تین روپ کیڑے کیڑے کہن لگے تین روپ ہیں موہے کے سنو نند چت لائے نرگن سرگن گرو شبد کہوں توہے سمجھائے کہن لگے ایک روپ تیوں گنتے پر ہے نیت نیت جا نگم اچرے کٹ کر بیاپک انتر جامی پور رہو جو جل کٹ پانی پھر اگے کہن لگے دوسر روپ گرنتھ جی جان سب سیکھن کو حکم ہے گرو مانیو گرنتھ کئی بری کئی ہن سجن کہیں دے نے کہ گرو گرنتھ صاحب بول دے نہیں میں کہنا تو گرو مانتا صحیح جے گرو منے نہیں تے تیرے نال بولنا کی مانتا صحیح گرو تو گرو مان کے آ تے جے نہیں مننا اج بھی میں اس بینتی کر کے آیا وا سجنا دے کر کتھا کر دیا جی اسی کی نا فلانا بندہ نہیں مانتا تے اندر پینڈی کلا جانا ہے نا کہ میری گل فلانے نہ منی فلانے نہ سنیا تے میں ایک بینتی کی تھی دنیا تا او بھی لوگ بیٹھے نے جڑے رب نو بھی نہیں مانتے پے ساری دنیا تو رب نو منن تیار نہیں لوکاں کتاباں دے ڈھیر لے کے لا دیتے رب ہے ہی نہیں ہن دیکھو جے منے تے تیرا گرو بولے گا کدی بھائی صاحب بھائی رنتیر سنگھ انہاں دیاں جیل چٹھیاں پڑھیو کہ کیویں گرو دے چلکارے پیندے نے پروفیسر پورن سنگھ کہندا تینوں گودی وچ بہن دی جاچ ہی نہیں کدی اکانت وچ بیٹھ کے بانی پڑھی تے سچ جانی گرو تا شبد وچوں باواں کڈ کے تینوں اپنی گلوکڑی وچ لائے گا گرو تا سمرتھ ہے دیکھو اسے بھائی صاحب نے شبد ورتے کہن لگے دوسر روپ گرنتھ جی جان انو انگ میرو کرمان روم روم اچھر سو لہو کہندے نے ایک ایک اکھر گرو کا روم ہی بات جتھارتھ تم سو کہوں اگلی تو کہ جو سی گر درشن کی چاہے درشن کرے گرنتھ جی آہے پربھات سمے کر کے اشنان تین پردکھنا کرے سجان جو مم سات کرن چاہے بات کدی گرو نال گل کرنی سیکھو منا دیکھو اسی کر دے ضرور ہاں میں کہنا پاویں دس پترے روز دے کر اس طرح گل نہ کری کہ گلا کر کے کدی گرو گرنتھ صاحب نہ گل نہیں نہ کر دیں اسی کچھ تا پے وچ رہنا چاہیے ویسے جدوں گرو نال جویں گلا کری دیاں نے اس طرح بانی پڑھا گے تے گرو گوبند سنگھ کہندے نے میں تینوں لکھ کے دے دینا تو گرو میرے نال گلا کردا ہوے گا کہن لگے جو سکھ مم جم ساتھ چہ کر بات گرنتھ جی پڑھے بچارا ساتھ ہے تے تیسرا پوچھا مہاراج تیجا روپ تیرا کیڑا ہے کہن لگے تیجا روپ میرا اوہ جنوں میرے نال گلا کرن دی جاچ آ گئی دھیان دیو کیڑا جی کہن لگے سکھ مہاراج کیڑا سکھ کہن لگے وہ سکھ نہیں جڑا نام طریق ہے وہ سکھ نہیں جڑا اتوں تو سکھ ہے کہن لگے وہ سکھ جدے جڑا روز میرے نال گلا کردا ہے تے وہ سکھ جڑا سویر تو شام تک روم روم بانی وچ رتا رہندا ہے تیجا میرا سرگن روپ ہی پہلا نرگن دوجا گرو شبد تے تیجا بچن کیا سی تیسر روپ سکھ ہے مور ہے گربانی رت نت آر پور جڑا گربانی وچ دن رات رچیا رہندا ہے حضور نے ندیڑ صاحب دی ترتی تے گیانی گیان سنگھ انہاں نے پرسنگ لکھیا حضور نے گرو گرنتھ صاحب جی نو متھا ٹیکیا اس ویلے سکھاں نے پوچھا داتا سوال کیتے یہ جڑا میں شبد کہہ رہا یہ کیسر سنگھ چھبر دا بنساولی نامہ دساں پاتشاہیاں کا وہ دے وچوں ہے کہن لگے ست گرو یہ جو سنگت تیری وہ پوری شبداولی ہوئی ہے ست گرو یہ جو سنگت تیری ਇਸ ਦਾ ਕੀ ਹਵਾਲ, ਇਹਦਾ ਕੀ ਬਣੇਗਾ, ਤੁਸੀਂ ਚੱਲਿਓ। ਕਹਿਣ ਲੱਗੇ ਗ੍ਰੰਥ ਹੈ ਗੁਰੂ, ਲੜ ਪਕੜੋ ਆਕਾਲ। ਸ਼ਬਦ ਸਨ, ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ। ਤੇ ਜਿਹੜੀਆਂ ਅਗਲੀਆਂ ਗੱਲਾਂ ਕਹੀਆਂ, ਕਹਿਣ ਲੱਗੇ ਆਪਸ ਵਿੱਚ ਕਰਨਾ ਪਿਆਰ, ਪੰਥ ਦੇ ਵਾਧੇ ਨੂੰ ਲੋਚਣਾ। ਕਿਤੇ ਵੀ ਬੈਠੇ ਹੋਵੋ, ਆਪਸ ਵਿੱਚ ਪਿਆਰ ਕਰੋ। ਤੁਸੀਂ ਮੇਰੇ ਪੁੱਤਰ ਹੋ, ਮੈਂ ਅੱਜ ਤੁਹਾਡੇ ਸਾਹਮਣੇ ਕਹਿ ਕੇ ਚੱਲਾ ਵਾ। ਕਹਿਣ ਲੱਗੇ ਆਪਸ ਵਿੱਚ ਕਰਨਾ ਪਿਆਰ, ਪੰਥ ਦੇ ਵਾਧੇ ਨੂੰ ਲੋਚਣਾ। ਭਟਕਿਓ ਨਾ, ਗ੍ਰੰਥ ਹੈ ਗੁਰੂ, ਕਰਨੀ ਸ਼ਬਦ ਦੀ ਖੋਜਣਾ। ਗੁਰੂ ਗ੍ਰੰਥ ਗੁਰੂ ਨੇ ਤੇ ਸ਼ਬਦ ਨੂੰ ਖੋਜਿਓ। ਉੱਥੇ ਫਿਰ ਸਿੱਖਾਂ ਨੇ ਅਰਦਾਸ ਕੀਤੀ, ਹੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਪੂਰੀ ਰਸਮੀ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਦੇ ਦਿੱਤੀ, ਨਮਸਕਾਰ ਕਰ ਦਿੱਤੀ ਕਿ ਅੱਜ ਤੋਂ ਬਾਅਦ ਦੇਹਧਾਰੀ ਗੁਰੂ ਵਾਲਾ ਸਿਸਟਮ ਉਹ ਬਿਲਕੁਲ ਖਤਮ। ਇੱਕ ਨਹੀਂ, ਦੇਖੋ ਵੈਸੇ ਤਾਂ ਸਰੀਰ ਨੂੰ ਗਿਆਨ ਸਰੀਰ ਨੇ ਦੇਣਾ, ਭਾਵੇਂ ਇੱਥੇ ਸ਼ਬਦ ਕਹੇ ਨੇ ਕਿ ਪ੍ਰਗਟ ਗੁਰਾਂ ਕੀ ਦੇਹ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਹਦਾ ਭਾਵ ਇਹ ਵੇ ਕਿ ਕਿਸੇ ਦੇਹ ਧਾਰੀ ਦੇ ਮਗਰ ਨਾ ਕਵਲ ਭਟਕਦਾ ਰਹੀ। ਤੇ ਜਦੋਂ ਪੰਜ ਗੁਰੂ ਕੀ ਅਧੂਰੀ ਵੀ ਦਾਨ ਦਿੰਦੇ ਨੇ, ਉਹ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚੋਂ ਦੇਹ ਨੂੰ ਉਪਦੇਸ਼ ਦੇਣ ਵਾਲੇ ਫਿਰ ਪੰਜ ਸਰੀਰ ਹੀ ਖਲੋਂਦੇ। ਦੇਖੋ ਹਜ਼ੂਰ ਨੇ ਉੱਥੇ ਫਿਰ ਇੱਕ ਬਚਨ ਕਿਹਾ, ਜਿਹਨੂੰ ਗਿਆਨੀ ਗਿਆਨ ਸਿੰਘ ਨੇ ਦੋਹਰਾ, ਮੈਂ ਉਹਨਾਂ ਦੇ ਪੂਰੇ ਅਰਥ ਕਰਨੇ ਚਾਹੁੰਦਾ। ਕਹਿਣ ਲੱਗੇ ਸਿੱਖੋ, ਇਹ ਪੰਥ ਐਵੇਂ ਆਪਣੀ ਮਰਜ਼ੀ ਨਾਲ ਨਹੀਂ ਸਾਜਿਆ। ਉੱਥੇ ਅਰਜ਼ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ, ਇਹ ਨਹੀਂ ਕਿਹਾ ਗੁਰੂ ਗੋਬਿੰਦ ਜੀ ਕਾ ਖਾਲਸਾ ਹੈ। ਤੁਸੀਂ ਇਸ ਚੀਜ਼ ਨੂੰ ਸਮਝਿਓ, ਨਰਾਦਰੀ ਨਾ ਸਮਝਿਓ, ਇਹ ਵਾਹਿਗੁਰੂ ਜੀ ਕਾ ਖਾਲਸਾ ਹੈ। ਕਹਿਣ ਲੱਗੇ ਸਭ ਤੋਂ ਪਹਿਲੀ ਗੱਲ ਇਹ ਆਗਿਆ ਭਈ ਅਕਾਲ ਕੀ, ਇਹਦਾ ਅਰਥ ਅਕਾਲ ਦੀ ਆਗਿਆ ਆਈ ਕੀ, ਕਿ ਤਵੇ ਚਲਾਇਓ ਪੰਥ। ਆਪਣੀ ਮਨ ਮਰਜ਼ੀ ਨਹੀਂ ਕੀਤੀ, ਇਹ ਪੰਥ ਤਾਂ ਚੱਲਿਆ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਆਈ। ਹੁਣ ਬਚਿੱਤਰ ਨਾਟਕ ਪੜ੍ਹੋ, ਉੱਥੇ ਹਜ਼ੂਰ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਮੈਂ ਆਪਣਾ ਸੁੱਧ ਤੋਹੇ ਨਿਵਾਜਾਂ, ਆਗਿਆ ਭਈ ਅਕਾਲ ਕੀ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਣਾ ਵਾ। ਮੈਂ ਆਪਣਾ ਸੁੱਧ ਤੋਹੇ ਨਿਵਾਜਾਂ, ਕਾਹਦੇ ਲਈ, ਪੰਥ ਪਰਚੁਰ ਕਰਦੇ ਕੋ ਸਾਜਾਂ। ਅੱਗੇ ਫਿਰ ਕਹਿੰਦੇ ਨੇ ਅਸੀਂ ਹੱਥ ਜੋੜ ਕੇ ਖਲੋ ਗਏ ਕਿ ਠਾਠ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਾ ਆਏ, ਪੰਥ ਚੱਲੇ ਤਬ ਜਗਤ ਮੈਂ ਜਮ ਤੁਮ ਕਰੋ ਸਹਾਇ। ਕਹਿੰਦੇ ਨੇ ਆਪਣੀ ਮਰਜ਼ੀ ਨਹੀਂ, ਆਗਿਆ ਭਈ ਅਕਾਲ ਕੀ, ਉਸ ਅਕਾਲ ਦੀ ਆਗਿਆ ਹੋਈ, ਉਹਦਾ ਹੁਕਮ ਹੋਇਆ, ਤਬ ਐ ਚਲਾਇਓ ਪੰਥ, ਤਾਂ ਅਸੀਂ ਪੰਥ ਨੂੰ ਚਲਾਣਾ ਕੀਤਾ। ਕਹਿਣ ਲੱਗੇ ਹੁਣ ਤੁਹਾਨੂੰ ਹੁਕਮ ਕੀ ਹੈ, ਇਹ ਗੁਰੂ ਕਾ ਹੁਕਮ ਹੈ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਸਾਰੇ ਸਿੱਖਾਂ ਨੂੰ ਗੁਰੂ ਗ੍ਰੰਥ ਸਹਿ ਮੰਨਣਾ ਗੁਰੂ, ਇਹ ਗੁਰੂ ਕਾ ਹੁਕਮ ਹੈ। ਤੇ ਹੁਣ ਸਾਡੇ ਲਈ ਸਭ ਤੋਂ ਵੱਡੀ ਜੇ ਰਹਿਮਤ ਹੈ, ਦੁਨੀਆਂ ਵਿੱਚ ਗ੍ਰੰਥ ਬੜੇ ਜੇ, ਹੁਣ ਭਾਵੇਂ ਕੋਈ ਰੀਸ ਨਾਲ ਜੋ ਮਰਜ਼ੀ ਕਰੀ ਜੇ, ਕੋਈ ਸੋਨੇ ਦੀ ਪਾਲਕੀ ਬਣਾ ਕੇ ਤੁਰਿਆ ਫਿਰੇ, ਕੋਈ ਮੋਰਾਂ ਦੇ ਖੰਭ ਲਾਏ ਕੇ ਚੌਰ ਕਰਦਾ ਰਹੇ, ਦੁਨੀਆਂ ਵਿੱਚ ਅਨੇਕਾਂ ਗ੍ਰੰਥ ਨੇ, ਪਰ ਕੇਵਲ ਗੁਰੂ ਗ੍ਰੰਥ ਸਾਹਿਬ ਐਸੇ ਨੇ ਜਿਨ੍ਹਾਂ ਵਿੱਚ ਜਾਤ ਦੀ, ਬਰਾਦਰੀ ਦੀ, ਭੇਦ ਭਾਵ ਦੀ, ਇਲਾਕੇ ਦੀ, ਬੋਲੀ ਦੀ, ਹਰ ਕਿਸਮ ਦੀ ਦੀਵਾਰ ਨੂੰ ਤੋੜਿਆ। ਤੇ ਗੁਰਮੁਖੋ, ਕਦੀ ਚੇਤੇ ਰੱਖਿਓ, ਅੱਜ ਜੋ ਮਰਜ਼ੀ ਕੋਈ ਕਹਿ, ਇਹ ਗੁਰੂ ਗ੍ਰੰਥ ਸਾਹਿਬ ਐਸੇ ਸਤਿਗੁਰੂ ਨੇ ਕਿ ਜਿਨ੍ਹਾਂ ਨੂੰ ਗੁਰੂ ਨੇ ਆਪਣੀ ਹਯਾਤੀ ਵਿੱਚ ਹੁੰਦਿਆਂ, ਆਪਣੀ ਨਿਗਰਾਨੀ ਵਿੱਚ ਇਹਦੀ ਸੰਪਾਦਨਾ ਕਰਾਈ, ਤੇ ਜਾਣ ਤੋਂ ਬਾਅਦ ਨਹੀਂ, ਆਪਣੇ ਸਰੀਰ ਵਿੱਚ ਹੁੰਦਿਆਂ ਮੱਥਾ ਟੇਕ ਕੇ ਕਹਿ ਦਿੱਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕੁਰਾਨ। ਬਹੁਤ ਸਮਾਂ ਬਾਅਦ ਹਜ਼ਰਤ ਮੁਹੰਮਦ ਸਾਹਿਬ ਤੋਂ ਲਿਖੀ ਗਈ। ਤੁਹਾਨੂੰ ਪਤਾ ਹੈ ਵੇਦ ਇੱਕ ਰਿਸ਼ੀ ਦੇ ਲਿਖੇ ਨਹੀਂ, ਉਹ ਸੁਰਤੀਆਂ ਨੇ ਪਤਾ ਨੀ ਕਿੰਨੇ ਕਿੰਨੇ ਸਦੀਆਂ ਤੱਕ ਉਹ ਕੰਠ ਕਰਦੇ ਰਹੇ। ਚੇਤੇ ਰੱਖੋ ਬਾਈਬਲ ਬਾਅਦ ਵਿੱਚ ਹੋਂਦ ਵਿੱਚ ਆਈ। ਆਪਾਂ ਅਨੇਕਾਂ ਗ੍ਰੰਥ ਜਿਹੜੇ ਪੜ੍ਹਨੇ ਆ ਬਾਅਦ ਵਿੱਚ ਹੋਂਦ ਵਿੱਚ ਆਏ, ਪਰ ਅੱਜ ਤੱਕ ਕਿਸੇ ਗ੍ਰੰਥ ਨੂੰ ਗੁਰੂ ਦੀ ਪਦਵੀ ਨਹੀਂ ਮਿਲੀ। ਪਰ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਨੇ, ਜਿਨ੍ਹਾਂ ਨੂੰ ਸਿੱਖ ਨਾ ਝੋਕੇ ਗੁਰੂ ਨੇ ਕਿਹਾ ਕਿ ਅੱਜ ਤੋਂ ਬਾਅਦ ਸਾਡਾ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਮਝੋ। ਸਿੱਖਾਂ ਨੇ ਕਿਹਾ, ਮਹਾਰਾਜ ਨੂੰ ਕਿਰਪਾ ਕਰੋ, ਆਖਰ ਜਿਹੜਾ ਸਰੀਰ ਵਿੱਚ ਵਿਚਰਦਾ ਹੋਵੇ ਉਹਦੇ ਲਈ ਮੰਨਣਾ ਬੜਾ ਮੁਸ਼ਕਲ ਹੋ ਜਾਂਦਾ ਜੀ। ਉਹਨਾਂ ਕਿਹਾ ਵੀ ਹੁਣ ਸਾਨੂੰ ਦੱਸੋ ਇਹ ਖੇਡ ਸਮਝ ਕਿਵੇਂ ਪਏ। ਹਜ਼ੂਰ ਨੇ ਕਿਹਾ, ਮੱਥਾ ਟੇਕ ਕੇ ਜਿਹੜਾ ਹੁਕਮ ਲਿਆ ਸੀ ਨਾ, ਉਹ ਆਇਆ ਸੀ ਮਾਰੂ ਮਹੱਲਾ ਪੰਜਵਾਂ, ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਮ ਠਾਕਾ ਪਾਏ ਵਿਸ਼ਰਾਮਾ, ਮਿਟ ਗਈ ਸਗਲੀ ताई अब मोहे जीवन पदवी पाई चीत आयो मन पुरख विधाता संतन की शरणाई। कह लगे ए दे विच एक तुक कही सी, कह लगे रब ने मेर कीती खै के ओदी मेर दे नाल सद हजूर हाजर है नाजर कतै ना भयो दुराई। गुरु तुहाडे हाजर नाजर है हजूर दा ए दोहरा सिखा ने अरदास विच जो उन्हां ने शब्दावली कही। कवि जी ने अपनी रचना विच इनू अखरां दा जामा दिता ते उन्हां दे शब्द सन के आग्या भई अकाल की तबै चलायो पंथ सब सिखन को हुक्म है गुरु मान्यो ग्रंथ। गुरु ग्रंथ जी मानियो प्रगट गुरां की देह, इस गुरु दा प्रगट स्वरूप जानियो ए गुरु दे हिरदे विचों निकली आवाज है। गुरु ग्रंथ जी मानियो प्रगट गुरां की देह जो प्रभ को मिलबो चाहे खोज शब्द में ले। जेड़ा साईं नूं मिलना चाहुंदा है वो इस शब्द की खोजना करे शब्द की प्रचोलना करे। ते शब्द की खोजना का भाव की के कला टीका अर्थ पढ़ लेने, शब्द की खोजना का भाव की है कि कली कथा कर लेनी अखरी अर्थ कर देने, नहीं शब्द की खोजना है कि अपने अंदर सुरती नूं शब्द विच मिला के उस शब्द का अभ्यास करियो। जदो किते मन छिड़कदा दिसदा वे ते शब्द की टेक लियो शब्द देखदे होया मना नूं अडोलता दे दिंदे। कि गुरु ग्रंथ साहिब की बाणी विच बचन हुंदे ने कि ज्यों मंदर को थम है थंबन त्यों गुर का शब्द मन असंभन। गुरु का शब्द सिख दे अंदर दी थमी है। उथे पढ़ने असी रोज कह लगे गुरु ग्रंथ जी मानियो प्रगट गुरां की दे जो प्रभ को मिलबो चाहे खोज शब्द में ले। रोज शब्द नु खोजिए। देखो एक दिन एक सज्जन कह रहे सन कहिंदे ने हुण साडी उम्र किन्नी किन्नी लंघ गई, तुसी सारे स्याणे बैठे हो, कोई 70 साल दे भी होणगे, कोई 60 दे भी, कोई 20 दे 25 दे 30 35 दे। ओ गुरु के सिखो मैं ना रोज नेम बना लो कि एक अंक गुरु ग्रंथ साहिब दा मैं रोज पढ़ना है रोज खोजना है। एक अंक नु किन्ना कु समा लगदा है, दो वारी तीन वारी पढ़ो ते 4 सालां विच पूरे गुरु ग्रंथ साहिब दे शब्दां दी जानकारी हो सकदी। मैं कहना जिन्हें 80 साल तक दी जिंदगी कर दित्ती ओ 4 साल तो ये नहीं कर सकता। आ दुनियावी कोर्स कर ली बजुर्ग होके भी अजे कहने पढ़ाई करने की अजकल सकूल लिया है जी। तो मैं कहना धन गुरु ग्रंथ साहिब सच्चे पातशाह वो सिखा इनी उम्र को के चला जाएगा अपन अखा नाल घटो घट एक एक शब्द के दीदार तो कर ले, घटो घट इनू मन ले गुरु के हुक्म नूं कि सब सीखन को हुक्म है गुरु मान्यो ग्रंथ। गुरु ग्रंथ जी मान्यो प्रगट गुरां की दे जो प्रभ को मिलबो चाहे खोज शब्द में ले। एक बारी एक सज्जन ने एक घटना सुनाई सी। देखो मैं जेड़ी बेनती करनी चाहना ये मैं सुनी है, कल नूं इह ना कोई उठ के कहे भी कित्थों पढ़ी। एक गोविंद सिंह शाह होए ने जेड़े भाई सोमा शाह होए ने ना, आप जी नूं पता होना गुरु रामदास दे दर ते जिलम दे इलाके दा गरीब सज्जन सी। इस बेचारे दे घर रोटी नहीं सी पकदी, किसे कहो एक कम कर जां तू गुरु रामदास दे दर ते उत्थे बड़ी संगत इकट्ठी होई है उत्थे छाबड़ी नहीं तेरी रोटी चल पेगी तेरी बतक होगी। ये आया कहने जदों ये आया ते उस वेले ने छाबड़ी लई। मैं संखेप चर्ज करा गुरु रामदास नूं मिले 2-4 दिन पैसे आप लेंदे रहे। 5वें दिन उठ के कहिंदा जी 7.5 रुपये होए ने सतगुरु जी। हस के कहन लगे बस मैं यही तेरे मन की अवस्था चाहता सा तेरे अंदरों देन की भावना पैदा हो जाए। कहन लगे साते भी लै और साडे कोल भी लै, तू कितों आए? कहिंदा जेलम दे इलाके तो। कहिंदा सेवा करन? कहिंदा सच जानो सेवा करनी, मैं रोजी कमाण आया सा, हुण मैं सेवा करनी। कहन लगे जा अज तो बाद तू साडा शाह। तीन शब्द कह सन सोमा शाह गुरु का शाह बे परवाह। कह लगे पर भुलियो ना इस घर नूं, तुरे गए। जदों आ 1923 दे करीब सेवा हुई है ना जिहड़ी पिछले दिन असीं वाचिया सी, उस वेले एक नौजवान आया गोबिंद सिंह शाह इहदा नां सी। मैं सिर्फ सुनी कोई किसी गुरमुख तो एक घटना है कि मैंने उस वेले वो आए उन्होंने संगत सारे उन्होंने बड़ा सत्कार देन। बाबा शाम सिंह आटा मंडी वाले कितने कीर्तन करके बाहर निकले, उन्हें वेख के क्या कह लगे नौजवान कौन ਜਿਹਦੇ ਪਿੱਛੇ ਇੰਨੇ ਲੋਕ ਕਹਿੰਦੇ ਨੇ ਕੋਲ ਜਾ ਕੇ ਉਹਨਾਂ ਨੂੰ ਦੱਸਿਆ ਗਿਆ ਇਹ ਗੋਬਿੰਦ ਸਿੰਘ ਸ਼ਾਹ ਨੇ ਉਹ ਸੋਮੇ ਸ਼ਾਹ ਦੀ ਔਲਾਦ ਵਿੱਚੋਂ ਜਿਹੜੇ ਇਸ ਦਰ ਤੋਂ ਨਿਵਾਜੇ ਗਏ ਸਨ। ਹੁਣ ਕਮਾਈ ਵਾਲੇ ਕਿਸੇ ਨੂੰ ਪੁੱਛ ਸਕਦਾ ਮੇਰੇ ਵਰਗੇ ਦੀ ਕੀ ਤਾਕਤ ਏਡੇ ਵੱਡੇ ਨਿਵਾਜੇ ਨੂੰ ਕੋਈ ਪੁੱਛੇ। ਬਾਬਾ ਸ਼ਾਮ ਸਿੰਘ ਨੇ ਕੋਲ ਬੁਲਾਇਆ, ਉਹਨਾਂ ਨੇ ਵੀ ਸਤਿਕਾਰ ਕੀਤਾ, ਕਹਿਣ ਲੱਗੇ ਸੱਚੋ ਸੱਚ ਦੱਸੀ ਆਪ ਵੀ ਕੁਝ ਕਮਾਇਆ ਕਿ ਉਹੀ ਦਾਣੇ ਖਾਈ ਜਾਂਦੇ ਜਿਹੜੇ ਗੁਰੂ ਰਾਮਦਾਸ ਨੇ ਭੜੋਲੇ ਚ ਪਾਏ ਸਨ। ਦੇਖੋ ਵਿਆਹ ਕੇ ਨਾ ਕਮਾਈ ਵਾਲੇ ਉਹੀ ਖਾਂਦੇ ਪਏ ਹੋ ਕਿ ਮੁੱਕਣੇ ਕੋਈ ਨੀ ਹੋ, ਪਰ ਬੀਜ ਲੋ ਕੁਝ ਹੋਰ ਅੱਗੇ। ਉਹਨੇ ਹੱਥ ਜੋੜ ਕੇ ਕਿਹਾ, ਕਹਿੰਦਾ ਬਸ ਉਹੀ ਬਖਸ਼ਿਸ਼ ਚੱਲਦੀ ਹੈ, ਕਮਾਇਆ ਕੁਝ ਨਹੀਂ। ਕਹਿਣ ਲੱਗੇ ਹੁਣ ਇੱਕ ਕੰਮ ਕਰ, ਇਹਨੂੰ ਕਰਮ ਕਾਂਡ ਨਾ ਲਿਓ, ਤੁਸੀਂ ਕਰ ਸਕਦੇ ਹੋ ਸੇਵਾ ਸਾਰੇ। ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਹੈ ਨਾ, ਤੇਰੀ ਥੋੜੀ ਵੀ ਵੱਧ ਹੋ ਜਾਣੀ ਹੈ। ਉਹਨੇ ਇੱਕ ਉਦਾਹਰਨ ਦਿੱਤੀ, ਕਹਿੰਦੇ ਨੇ ਇੱਕ ਹੁੰਦੀ ਹੈ ਜ਼ਮੀਨ ਜਿਹੜੀ ਬੰਜਰ ਪਈ ਹੋਵੇ ਉਹਨੂੰ ਜ਼ਰਖੇਜ਼ ਕਰਨ ਲਈ ਕਈ ਸਾਲ ਲੱਗਦੇ ਨੇ, ਤੇ ਜਿਹੜੀ ਜ਼ਰਖੇਜ਼ ਕਈ ਹੋਏ ਕਰੀ ਵਾਹ ਕੇ ਬੀਜ ਦੇ ਦਿਓ ਤੇ ਫਸਲ ਉਸੇ ਟਾਈਮ ਆ ਜਾਂਦੀ ਹੈ। ਕਹਿੰਦੇ ਨੇ ਜਿਹੜੇ ਤੁਸੀਂ ਲੋਕ ਉਹ ਨਵਾਜੇ ਹੋਏ, ਤੁਹਾਡੀਆਂ ਜ਼ਮੀਨਾਂ ਜ਼ਰਖੇਜ਼ ਨੇ, ਤੁਹਾਨੂੰ ਬਚਨ ਮਿਲੇ ਨੇ, ਤੁਰੋ ਬੀਜ ਪਾਓ ਤੇ ਪੁੰਗਰੇਗਾ। ਇਹ ਕੰਮ ਕਰੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਨੂੰ ਸੂਤੀ ਬਸਤਰ ਲੈ ਕੇ ਇੱਕ ਇੱਕ ਅੰਕ ਦੀ ਰੋਜ਼ ਬੈਠ ਕੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰ, ਇਹਨਾਂ ਅੰਕਾਂ ਨੂੰ ਸਾਫ਼ ਕਰ। ਤੇ ਵੇਖੋ ਭਾਵਨਾ ਚਾਹੀਦੀ ਹੈ, ਕਈ ਲੋਕ ਤਾਂ ਕੇਵਲ ਬੁੱਕ ਸ਼ਬਦ ਵਰਤਦੇ ਨੇ, ਇਹਨਾਂ ਸ਼ਬਦਾਂ ਨੂੰ ਇਹਨੂੰ ਹੋਲੀ ਬੁੱਕ ਨਾ ਕਹੋ। ਲੋਕਾਂ ਨੂੰ ਕਿਉਂ ਨੀ ਕਹਿੰਦੇ ਕਿ ਗੁਰੂ ਹੈ? ਹੋਲੀ ਬੁੱਕ ਕਹਿਣਾ ਬਿਲਕੁਲ ਨੀ ਸਾਡਾ ਸੁਭਾਅ ਹੈ ਕਿ ਅਸੀਂ ਜਿੱਥੇ ਜਾਂਦੇ ਹਾਂ ਆਪਣੀ ਮਤ ਨੀ ਦੇਣੀ, ਦੂਜੇ ਦੀ ਲੈਣੀ ਆ। ਪੰਜਾਬ ਤੁਸੀਂ ਦੇਖਦੇ ਨੀ ਇੱਕ ਦਿਨ ਵੀ ਕਿਤੇ ਕਹਿ ਖਹਿ ਗਏ ਹਿੰਦੀ ਦਾ ਪੜਿਆ ਨੀ ਹੁੰਦਾ, ਉਹ ਬਈਆਂ ਵਾਲੀ ਬੋਲੀ ਬੋਲਣਗੇ ਨਾ ਕਿ ਬਈਆਂ ਨੂੰ ਆਪਣੀ ਸਿਖਾਉਣਗੇ। ਸਾਡਾ ਦਿਮਾਗ ਹੀ ਉਲਟਾ ਚੱਲਦਾ ਵੀ ਮੈਂ ਇਹ ਦੱਸਦਾ ਵੀ ਮੈਂ ਨੀ ਜਾਣਨਾ ਜੋ ਕੋਈ ਤੂੰ ਪੜੇ ਨਹੀਂ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਵਾਲੇ ਉਹ ਹੋਲੀ ਬੁੱਕ ਨਹੀਂ, ਇਹ ਗੁਰੂ ਹੈ। ਗੋਲਡਨ ਟੈਂਪਲ ਨਹੀਂ, ਉਹ ਦਰਬਾਰ ਸਾਹਿਬ ਹੈ। ਗੋਲਡਨ ਟੈਂਪਲ ਤਾਂ ਅੱਜ ਬਿਰਲੇ ਵਰਗਾ ਜਾਂ ਕਾਸੇ ਵਰਗੇ ਵੀ ਜਿਹੜਾ ਮਰਜ਼ੀ ਧਨਾੜ ਹੋਵੇ ਉਹ ਮੰਦਿਰ ਬਣਾ ਦੇਗਾ, ਨਹੀਂ। ਜਿੱਦਣ ਗੁਰੂ ਨੇ ਬਣਾਇਆ ਦਰਬਾਰ ਸਾਹਿਬ, ਸੋਨਾ ਸ਼ੇਰੇ ਪੰਜਾਬ ਨੇ ਲਾਇਆ, ਨਾ ਕਿ ਗੁਰੂ ਨੇ ਲਵਾਇਆ। ਇੱਕ ਸਿੱਖ ਦੀ ਭਾਵਨਾ ਸੀ, ਇਸ ਨੂੰ ਸਤਿਕਾਰ ਵਿੱਚ ਲਿਓ। ਹਜ਼ੂਰ ਕਿਰਪਾਲੂ ਜੀ ਨੇ ਜਦੋਂ ਉਹਨਾਂ ਨੇ ਸੇਵਾ ਸ਼ੁਰੂ ਕੀਤੀ ਸੀ, ਇੱਕ ਇੱਕ ਅੰਕ ਨੂੰ ਸੂਤੀ ਬਸਤਰ ਨਾਲ ਗੁਰੂ ਜਾਣ ਕੇ ਸੇਵਾ ਕੀਤੀ, ਤੇ ਉਸ ਵੇਲੇ ਮਨ ਚ ਪੁਰਨਾ ਆਇਆ ਮਨਾ ਕਿ ਮੈਂ ਤਾਂ ਸਰੋਵਰ ਦੀ ਸੇਵਾ ਕਰਨ ਆਇਆ ਸਾਂ, ਇਹ ਬਾਬੇ ਨੇ ਕਿੱਥੇ ਮੈਨੂੰ ਬਿਠਾ ਦਿੱਤਾ ਹੈ? ਕਹਿੰਦੇ ਨੇ ਅੰਦਰੋਂ ਆਵਾਜ਼ ਆਈ, ਉਹ ਤਾਂ ਕਹਿੰਦੇ ਸਨ ਮੇਰੇ ਸਮਰੱਥ ਗੁਰੂ ਪ੍ਰਗਟ ਹੋਏ, ਗੁਰੂ ਰਾਮਦਾਸ ਨੇ ਨਿਵਾਜਿਆ। ਕਹਿਣ ਲੱਗੇ ਉਹ ਸਰੋਵਰ ਦੀ ਸੇਵਾ ਕਰਦੇ ਨੇ, ਤੂੰ ਮੇਰੀ ਦੇਹ ਦੀ ਸੇਵਾ ਪਿਆ ਕਰ, ਤੂੰ ਮੇਰੇ ਹਿਰਦੇ ਦੀ ਸੇਵਾ ਪਿਆ ਕਰਨਾ ਹੈ। ਸਿੱਖਾਂ ਇਸ ਭਾਵਨਾ ਨੂੰ ਬਣਾ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਦੇਖ ਪ੍ਰਗਟ ਮੰਨ ਕੇ ਅਸੀਂ ਰੁਮਾਲੇ ਪੇਸ਼ ਕਰਨੇ ਆ, ਪ੍ਰਗਟ ਮੰਨ ਕੇ ਅਸੀਂ ਚੌਰ ਕਰਨੇ ਆ, ਪ੍ਰਗਟ ਮੰਨ ਕੇ ਅਸੀਂ ਦੇਗ ਅਰਦਾਸ ਕਰਾਨੇ ਆ। ਸਭ ਤੋਂ ਵੱਡੀ ਗੱਲ ਤਾਂ ਮੰਨਣ ਦੀ ਏ, ਜਿਹਨੇ ਮੰਨਿਆ ਉਹਦੇ ਲਈ ਗੁਰੂ ਏ, ਜਿਹਨੇ ਨਹੀਂ ਮੰਨਿਆ ਉਹਦੇ ਵਾਸਤੇ ਕੁਝ ਵੀ ਨਹੀਂ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਦੇਖ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲਿਖ। ਇਸ ਤੋਂ ਅੱਗੇ ਗਿਆਨੀ ਗਿਆਨ ਸਿੰਘ ਉਹਨਾਂ ਦਾ ਦੋਹਰਾ ਮੈਂ ਪੂਰਾ ਜ਼ਰੂਰ ਕਰ ਦੇਣਾ। ਕਹਿਣ ਲੱਗੇ ਸਭ ਗੁਰੂ ਪ੍ਰਗਟ ਪਏ, ਪੂਰਨ ਹਰ ਅਵਤਾਰ, ਜਗਮਗ ਜੋਤ ਬਿਰਾਜਗੀ, ਸ਼੍ਰੀ ਗੁਰੂ ਗ੍ਰੰਥ ਮਜ਼ਾਰ। ਜੋ ਦਰਸ਼ੋ ਚਾਹੇ ਗੁਰੂ ਕੋ, ਜਿਹੜਾ ਗੁਰੂ ਦੇ ਦਰਸ਼ਨ ਕਰਨੇ ਚਾਹੁੰਦਾ ਹੈ, ਸੋ ਦਰਸ਼ੈ ਗੁਰੂ ਗ੍ਰੰਥ, ਪੜ੍ਹੈ ਸੁਣੈ, ਜੇ ਪੜ੍ਹੇਗਾ ਸੁਣੇਗਾ, ਸਵਾਰਥ ਲਹੈ, ਸਵਾਰਥ ਦਰਸ ਇਹ ਨਹੀਂ ਕਿ ਸਵਾਰਥੀ ਬਣ ਜਾਏਗਾ, ਪੜ੍ਹੇਗਾ ਸੁਣੇਗਾ ਤੇਰੇ ਅੰਦਰ ਦੇ ਸਾਰੇ ਕਾਰਜ ਪੂਰੇ ਹੋਣਗੇ। ਪਰਮਾਰਥ ਕੋ ਪੰਥ ਹੈ, ਪੜ੍ਹਨ ਸੁਣਨ ਵਾਲਿਆ ਤੈਨੂੰ ਰੱਬ ਦੇ ਘਰ ਦਾ ਰਾਹ ਵੀ ਬਾਣੀ ਦੱਸੇਗੀ। ਪੜ੍ਹੈ ਸੁਣੈ ਪਰਮਾਰਥ ਲਹੈ, ਸਵਾਰਥ ਲਹੈ ਪਰਮਾਰਥ ਕੋ ਪੰਥ। ਵਾਹਿਗੁਰੂ ਗੁਰੂ ਗ੍ਰੰਥ ਜੀ ਉਬੇ ਜਹਾਜ਼ ਆਧਾਰ, ਜੋ ਸ਼ਰਧਾ ਕਰ ਸੇਵਕ ਹੈ ਸੋ ਭਾਵ ਉਤਰੈ ਪਾਰ। ਪਰ ਅਸੀਂ ਇੱਥੋਂ ਪੜ੍ਹਨੇ ਆ ਚੱਲ ਕੇ ਕਿ ਖੋਜ ਸ਼ਬਦ ਮੈਂ ਲੇ। ਅਗਲਾ ਦੋਹਰਾ ਹੈ ਰਾਜ ਕਰੇਗਾ ਖਾਲਸਾ। ਇੱਕ ਵਿਦਵਾਨ ਕਹਿੰਦੇ ਨੇ ਇਹ ਦੋਹਰਾ ਅਰਦਾਸ ਵਿੱਚ ਪਹਿਲਾਂ ਵੀ ਪੜਿਆ ਜਾਂਦਾ ਸੀ, ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖਾਂ ਨੇ ਇਸ ਦੋਹਰੇ ਨੂੰ ਪੁਰਨਾ ਸ਼ੁਰੂ ਕੀਤਾ ਕਿ ਖਾਲਸਾ ਰਾਜ ਕਰੇਗਾ ਤੇ ਖਾਲਸੇ ਨੇ ਕੀਤਾ ਅਗਾਂਹ ਵੀ ਕਰੇਗਾ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਆਕੀ ਹੋ ਕੇ ਚੱਲਣ ਵਾਲੇ, ਬਾਕੀ ਹੋ ਕੇ ਚੱਲਣ ਵਾਲੇ। ਇੱਥੇ ਆਕੀ ਦਾ ਅਰਥ ਹੈ کہ جیڑا خالصہ جتے بندی وچ رہ کے مخالفت کر کے باقی ہو کے کہے کہ میں انہاں نوں پچھ سمجھنا وا کہندے نے تے باقی کدی کوئی نہیں ٹکیا کدی کوئی آکی نہیں ٹکیا راج کرے گا خالصہ آکی رہے نہ کوئے خوار ہوئے سب ملیں گے ایسے کئی سجن کہندے نے پارسی خوار ہوئے سب ملیں گے پر نہیں اصل بھی سروپ ہے یہ کہ خوار ہوئے سب ملیں گے کھنڈ جاواں گے جتھے مرضی دور چلے جائیے پر خالصے بند تو بنا سدا چھٹکارا نہیں سدھ بند تو بنا سدا چھٹکارا نہیں خوار دا ارتھ یہ بھی ہے کہ جنہ مرضی بھج لو اپنے اپنے پاسے جدن تسی راج دی پراپتی کرنی ہے ایک ہون تو بنا راج نے تواڈے پیر نہیں دے چومنے ایک ہون تو بنا نہیں اخیر تے خوار ہو کے سب ملن گے تے نال شبد بچے شرن جو ہوئے جیڑا جتھے بندی وچ آئے گا گرو دی شرن وچ آئے گا سچ جانو او دا پار اتارا ہوئے گا گرو صاحب نے راج دی گل کیتی ہے ہن جیڑے طریقے نال اسی کرنے پئے نا اے گرو گرنتھ صاحب نو کوئی نہیں جے پوندی پہلی گل تا اے راج سی بندے اے کہن دیکھو راج کرے گا خالصہ سی کئی جانے اوتھے جیڑا بہ جاندا نا اس پدوی تے وہ اس کو دم سوچتا ہے شاید میرے لیے بھائی نند لال کہہ گئے سن بھی آ خالصہ پنجاب مکھ منتری بنے گا یہ توخے دے لے گی بالکل جھوٹ جے اس نو بھرم نو کڈیے کیونکہ سانو تھوڑی جی کوئی پھوک شکایت رب بن تک پہنچ جانے اندر بھرم ہی ہے نا میں کہنا کسی بندے نو پانچ سات دن تو سنت جی کہو حقیقت ہے جی کچھ دنوں تو بعد وہ اندر خود ہی من لگ پہ میں سنت ہوں کوئی نہیں یہ بھرم پالنے پہ آ راج کرے گا خالصہ آکی رہے نہ کوئے گرو کے سکھو خالصہ کون ہوے گا کیڑا جڑا شدھ ہوے گا راج گرو نانک صاحب نے کیتا او دے راج دے سامنے ترلوکی چکی باقی راج چلے گئے پٹانوے شبد کہنے پہ سات جگ تے مانیو چھلیو بل باون پایو تریتے تے مانیو رام رگونش کہایو دوپر کشن مرار کرم کنس کرتار کیو اگر سین کو راج ابھے بھگتے جن دیو کلجگ پرمان نانک گر انگد امر کہایو شری گرو راج اب چل اٹل آد پرخ فرمایو گرو نانک صاحب نو آد پرخ نے کہا ہے کہ تیرا راج سدا اٹل رہے گا حضور نے کیا اندر دا راج بھی ہے نانک راج چلایا سچ کوٹ ستانی نیم دے کتنی دکھ دی گل ہوں دیئے جیڑے شبد تاں کہندے نے راج کران گے اسی کدی نت نیم دی بانی سویرے اٹھ کے پڑھی نہیں ہے نہ کی راج کرنا ہوئے جڑے اپنے من دیا خواہشاں پیچھے اپنے اندر ملینتا لے کے ترے بیٹھے نے پہلی گل تینو اینا پتا ہے تو اندر دا راج کمایا ہے صاحب نے بانی وچ کہ اندر دا راج جے کمانے ہی رسنا جپیے ایک نام ایاں سکھ آنند گھنا آگے جی کے سنگ کام کٹیا تیرا انگ روگ تو گر پرساد کر راج جو جے تو راج کمانے پھر تیری ایک برتی بنے سلطان ہوواں میل لشکر جے داتا خالصے نو راج دے تے کرپا کری شدھ خالصے نو راج دیں کہن لگے کہ سلطان ہوواں میل لشکر تخت راکھا پاؤں حکم حاصل کری بیٹھا نانکا سب واؤ مت دیکھ پھولا بیسرے تیرا چیتنا آوے نہ اے دوہرا شری اکال تک صاحب تے پڑھیا جاندا ہے پر ہرمندر صاحب وچ نہیں فتح بلائی جاندی ہے جیکارا نہیں کئی بڑی شکینیا جی کیوں نہیں پڑھیا جاندا میں ایک بینتی کراں اس اندر دی جیڑی مریادا ہے نا پہلی گل سانو کوئی حق نہیں اس مریادا تے کوئی کٹاکش کریے ہم پچھلے دن لائیو دیکھ رہا سا ایک جتھے دار صاحب ساڈے اکال تک صاحب دے رہے پھر وہ کیسگر صاحب دے بھی رہے وہ جیڑی اندر چار چفیرے سی دیکھنے ہیں تسی جاندے ہو اندر دربار بھی جائید ہے نا سکی سیوا کر دیا جدو گرو گرنتھ صاحب دا پرکاش نہیں ادو تا کوئی جا سکدا ہے بیبیاں بھی جاندیاں نے سکی سیوا کر جدو اشنان کرانے ہیں ادو امرتاری سنگھ جاندے نے پر جدو حضور دا دربار سج جاندا ہے ارداسیے چور بردار سنگھ صاحب کیول وہ جا سکدے نے وہ سجن آئے آ کے بہ گئے پہلے دن بیٹھے دوجے دن بیٹھے ایک دن پھر لائیو چل دے پروگرام سیوا در گیا انہیں ہاتھ پہلا جوڑے نہیں انہیں موڈے تو پکڑ کے ہاتھ جوڑ کے کیا باہر چلو جتھے دار تسی تخت دے ضرور ہو پر اس دربار دی اپنی مریادہ ہے تسی اندر نہیں آ سکتے ਮਹਾਰਾਜਾ ਭੁਪਿੰਦਰ ਸਿੰਘ ਨੇ ਚੋਰ ਨੂੰ ਹੱਥ ਲਾਇਆ ਤੇ ਸਿੰਘ ਨੇ ਸਾਹਿਬ ਨੇ ਕਿਹਾ ਖਬਰਦਾਰ ਮਹਾਰਾਜਾ ਆਪਣੇ ਘਰ ਹੋਵੇਗਾ ਇੱਥੇ ਚੋਰ ਬਰਤਾਰ ਤੇ ਸਿੰਘ ਤੋਂ ਸਾਹਿਬ ਤੋਂ ਬਿਨਾਂ ਕੋਈ ਚੋਰ ਨੂੰ ਹੱਥ ਨਹੀਂ ਲਾ ਸਕਦਾ ਉਹਦੀ ਆਪਣੇ ਘਰ ਦੀ ਮਰਿਆਦਾ ਹੈ ਸਾਹਿਬ ਕਿਰਪਾਲੂ ਜੀ ਉੱਥੇ ਦੇਖੋ ਗਿਆਨੀ ਗਿਆਨ ਸਿੰਘ ਦਾ ਦੋਹਰਾ ਨਹੀਂ ਪੜਿਆ ਜਾਣਾ ਉੱਥੇ ਕੇਵਲ ਨਰੋਲ ਅਖੰਡ ਕੀਰਤਨ ਹੈ ਉੱਥੇ ਰੱਬੀ ਬਾਣੀ ਦਾ ਪ੍ਰਵਾਹ ਪਿਆ ਚੱਲਦਾ ਹੈ ਉੱਥੇ ਸੱਚ ਜਾਣੋ ਭਗਤੀ ਦੀ ਸਿਮਰਨ ਦੀ ਗੱਲ ਹੈ ਇਹੀ ਕਾਰਨ ਕਿ ਰਾਜ ਗੱਦੀ ਤੇ ਚੜਿਆ ਜਾਂਦਾ ਪੌੜੀਆਂ ਚੜ ਕੇ ਤੇ ਭਗਤੀ ਕਮਾਈ ਜਾਂਦੀ ਹੈ ਉਤਰ ਕੇ ਦਰਬਾਰ ਸਾਹਿਬ ਜਾਂਦੇ ਹਾਂ ਪੌੜੀਆਂ ਉਤਰ ਕੇ ਅਕਾਲ ਤਖ਼ਤ ਤੇ ਚੜ੍ਹਨੇ ਆ ਪੌੜੀਆਂ ਚੜ ਕੇ ਤਖ਼ਤ ਚੜ ਕੇ ਮਿਲਦੇ ਨੇ ਭਗਤੀ ਉਤਰ ਕੇ ਮਿਲਦੀ ਹੁੰਦੀ ਪਰ ਰੱਬ ਮੇਰ ਕਰੇ ਕਿ ਸਾਨੂੰ ਇਹ ਸਮਝ ਪੈ ਜਾਏ ਇਹ ਦੋਹਰਾ ਅਸੀਂ ਸੰਖੇਪ ਵਿੱਚ ਪੜ੍ਹਨੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਨੇ ਗੁਰੂ ਦਾ ਹੁਕਮ ਹੈ ਖਾਲਸਾ ਰਾਜ ਕਰੇਗਾ ਤੇ ਵਾਕਈ ਉਹ ਖਾਲਸ ਜਿੱਦਣ ਹੋਵੇਗਾ ਤੇ ਰਾਜ ਉਹਦੇ ਪੈਰ ਚੁੰਮੇਗਾ ਤੂੰ ਸ਼ੁੱਧ ਹੋਈ ਸਹੀ ਲੋਕੀ ਭਾਲ ਭਾਲ ਕੇ ਤੈਨੂੰ ਲੱਭਣਗੇ ਕਿ ਕੋਈ ਇਹੋ ਜਿਹਾ ਸਿੱਖ ਮਿਲ ਜਾਏ ਜਿਹੜਾ ਮੁਲਕ ਦੀ ਵਾਗ ਡੋਰ ਸਾਂਭ ਸਕੇ ਖਾਲਸਾ ਤੂੰ ਜੀਵਨ ਬਣਾਈ ਜਿਸ ਦਿਨ ਵੀ ਉਹਨੂੰ ਲੋੜ ਪੈ ਗਈ ਸੱਚ ਜਾਣੀ ਤੇਰੇ ਤੋਂ ਬਿਨਾਂ ਉਹਦੀ ਢਾਲ ਵੀ ਕਿਸੇ ਨਹੀਂ ਬਣਨਾ ਸਾਹਿਬ ਕਿਰਪਾਲੂ ਜੀ ਮਿਹਰ ਕਰਨ ਇੱਥੇ ਅੱਜ ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ ਅੱਗੇ ਜਿਹੜੀ ਵਿਚਾਰ ਹੈ ਅੱਜ ਉੱਥੇ ਜਾ ਕੇ ਸੰਪੂਰਨਤਾ ਕਰਨੀ ਹੈ ਜੈਕਾਰਾ ਹੈ ਫਤਿਹ ਹੈ ਤੇ ਸੰਖੇਪ ਜੀ ਪੰਛੀ ਝਾਤ ਪਾਣੀ ਹੈ ਕਿ ਅਰਦਾਸ ਦੇ ਭਾਵ ਕੀ ਨੇ ਕਿਵੇਂ ਅਸੀਂ ਅਰਦਾਸ ਭਾਵਨਾ ਨਾਲ ਜੁੜ ਕੇ ਕਰਨੀ ਇਹ ਉੱਥੇ ਜਾ ਕੇ ਵਿਚਾਰਨਾ ਕੱਲ ਨੂੰ ਅਸੀਂ ਗੁਰੂ ਅਰਜਨ ਦੇਵ ਕਿਰਪਾਲੂ ਜੀ ਉਹਨਾਂ ਦਾ ਸ਼ਹੀਦੀ ਪੁਰਬ ਮਨਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ